ਹੈ ਜੀ ਅਸੀਂ ਮਲੇਸ਼ੀਆ ਕਿਉਂ, ਕਿਉਂਕਿ ਸਾਡੇ ਫੋਰਨ ਮਿਨਿਸਟਰ ਜਿਹੜੇ ਨੇ ਉਹ ਮਲੇਸ਼ੀਆ ਨੇ, ਸੋ ਸਿੱਧਾ ਰੁਖ ਕਰਦੇ ਹੈਗੇ ਆ ਮਲੇਸ਼ੀਆ ਵੱਲ। ਫੋਰਨ ਮਿਨਿਸਟਰ ਅਨੀਤਾ ਆਨੰਦ ਜਿਹੜੇ ਨੇ ਉਹ ਮਲੇਸ਼ੀਆ ਦੇ ਵਿੱਚ ਗਏ ਹੋਏ ਨੇ, ਔਰ ਅਸੀਂ ਦੱਸ ਦਈਏ ਕਿ ਮਲੇਸ਼ੀਆ ਤੋਂ ਪਹਿਲਾਂ ਜਪਾਨ ਗਏ ਸਾਡੇ ਫੋਰਨ ਮਿਨਿਸਟਰ ਅਨੀਤਾ ਆਨੰਦ। ਮਲੇਸ਼ੀਆ ਦੇ ਵਿੱਚ ਏਸ਼ੀਆ ਸਮਿਟ ਜਿਹੜਾ ਕਿ 10 ਕੰਟਰੀਜ਼ ਦਾ ਬਲਾਕ ਹੈਗਾ, ਉਹਦੇ ਵਿੱਚ ਮਲੇਸ਼ੀਆ, ਇੰਡੋਨੇਸ਼ੀਆ, ਸਿੰਗਾਪੁਰ, ਇਹ ਸਾਰੀਆਂ ਕੰਟਰੀਜ਼ ਸ਼ਾਮਿਲ ਨੇ। ਸੋ ਕੈਨੇਡਾ ਆਪਣਾ ਟ੍ਰੇਡ ਪੋਰਟਫੋਲੀਓ ਜਿਹੜਾ ਉਹ ਡਾਇਵਰਸੀਫਾਈ ਕਰ ਰਿਹਾ, ਜਿੱਥੇ ਇੱਕ ਤਰਫ ਜਪਾਨ ਦੇ ਉੱਤੇ ਸੈਂਕਸ਼ਨ ਲਗਾਉਣ ਦੀ ਗੱਲ ਅਮਰੀਕਾ ਕਰ ਰਿਹਾ, ਇੱਕ ਜਪਾਨ ਦੇ ਨਾਲ ਆਪਣਾ ਟ੍ਰੇਡ ਪੋਰਟਫੋਲੀਓ ਵਧਾ ਰਿਹਾ। ਸੋ ਬੜੀ ਡਾਇਵਰਜਿੰਗ ਜਿਹੜੀ ਹੈ ਫੋਰਨ ਪਾਲਿਸੀ, ਟ੍ਰੇਡ ਪਾਲਿਸੀ ਕੈਨੇਡਾ ਔਰ ਯੂਐਸ ਦੀ ਇਸ ਸਮੇਂ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਅਸੀਂ ਜਦੋਂ ਪੇਸ਼ ਕਰ ਹੀ ਰਹੇ ਹਾਂ, ਤੇ ਮੈਂ ਪਿਛਲੇ ਕਾਫੀ ਦਿਨਾਂ ਤੋਂ, ਵੈਸੇ ਤੇ ਪਹਿਲਾਂ ਵੀ ਕਦੇ ਕਦੇ ਇਹਦੇ ਬਾਰੇ ਗੱਲ ਕਰਦਾ ਰਹਿੰਦਾ, ਬਟ ਹੁਣ ਮੈਂ ਕਾਫੀ ਜ਼ਿਆਦਾ ਐਮਫਸਾਈਜ਼ ਕਰ ਰਿਹਾ ਪਿਛਲੇ ਕਾਫੀ ਦਿਨਾਂ ਤੋਂ ਕਿ ਜਿਹੜੀ ਇਹ ਰਿਪੋਰਟ ਅਸੀਂ ਸਾਰੇ ਦੇਖ ਰਹੇ ਹਾਂ। ਰਿਪੋਰਟ ਕਿਸ ਚੀਜ਼ ਦੀ ਅਸੀਂ ਦੇਖ ਰਹੇ ਹਾਂ ਕਿ ਜਿਹੜੀ ਡਿਫੈਂਸ ਸਪੈਂਡਿੰਗ ਹੈ ਉਹਦੇ ਵਿੱਚ ਅਸੀਂ ਲਗਾਤਾਰ ਇਨਕਰੀਜ਼ ਦੇਖ ਰਹੇ ਹਾਂ। ਸੋ ਮੈਂ ਜਿਹੜੀ ਡਿਫੈਂਸ ਸਪੈਂਡਿੰਗ ਉਹਦੇ ਵਿੱਚ ਇਨਕਰੀਜ਼ ਅਸੀਂ ਦੇਖ ਰਹੇ ਹਾਂ, ਉਹ ਮੈਂ ਜ਼ਰੂਰ ਉਹਦੇ ਬਾਰੇ ਚਰਚਾ ਕਰਨਾ ਚਾਹਾਂਗਾ। ਤਾਨੇ ਜੀ ਕੋਈ ਸਪੋਂਸਰ ਤਾਂ ਨਹੀਂ ਹੈਗੇ ਨਾਲ? ਜੇ ਸਪੋਂਸਰ ਹੈ ਤਾਂ ਪਹਿਲਾਂ ਸਪੋਂਸਰ ਲੈ ਲਓ, ਤੁਸੀਂ ਨਾਲ ਦੇ ਨਾਲ ਦੱਸੀ ਜਾਣਾ, ਸਪੋਂਸਰ ਤਾਂ ਨਹੀਂ ਇਸ ਸਮੇਂ ਨਾਲ ਕੋਈ?
ਜੀ ਉਦਵੀਰ ਜੀ ਸਾਡੇ ਨਾਲ ਜਲਦ ਹੀ ਬ੍ਰਿਜ ਮੋਹਨ ਜੀ ਜੁੜਨਗੇ।
ਠੀਕ ਹੈ, ਤੇ ਜਦੋਂ ਬ੍ਰਿਜਮੋਹਨ ਜੀ ਰੈਡੀ ਹੋਣਗੇ ਤੇ ਮੈਨੂੰ ਤੁਸੀਂ ਦੱਸ ਦੇਣਾ, ਫਿਰ ਅਸੀਂ ਇੱਕ ਛੋਟੀ ਜਿਹੀ ਇੰਪੋਰਟੈਂਟ ਬ੍ਰੇਕ ਲੈ ਲਾਂਗੇ ਜਦੋਂ ਬ੍ਰਿਜਮੋਹਨ ਜੀ ਜੁੜਨਗੇ। ਲੇਕਿਨ ਉਸ ਤੋਂ ਪਹਿਲਾਂ ਮੈਂ ਚਾਹ ਰਿਹਾ ਸੀ ਕੁਝ ਖਬਰਾਂ ਜਿਹੜੀਆਂ ਜ਼ਰੂਰ ਸਭ ਨਾਲ ਸਾਂਝੀਆਂ ਕਰ ਦਈਏ। ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਮੈਂ ਅੱਜਕੱਲ ਕਾਫੀ ਇਹਦੀ ਚਰਚਾ ਜਿਹੜੀ ਕਰ ਹੀ ਰਿਹਾ ਹੈ, ਚਰਚਾ ਅਸੀਂ ਇਸ ਗੱਲ ਦੀ ਕਰ ਰਹੇ ਹੈਗੇ ਹਾਂ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਕਿ ਜਿਹੜੀ ਲਗਾਤਾਰ ਅਸੀਂ ਦੇਖ ਰਹੇ ਹਾਂ ਕਿ ਡਿਫੈਂਸ ਦਾ ਜਿਹੜਾ ਬਜਟ ਹੈ ਉਹ ਇਨਕਰੀਜ਼ ਕਰਨ ਦੀ ਗੱਲ ਹੋ ਰਹੀ ਹੈ। ਹੁਣ ਜਿਹੜਾ ਡਿਫੈਂਸ ਦਾ ਬਜਟ ਜਿਹੜਾ ਲਗਾਤਾਰ ਇਨਕਰੀਜ਼ ਹੁੰਦਾ ਹੈ, ਇਹਦੇ ਵਿੱਚ ਬੈਨੀਫਿਟ ਕਿਹਨੂੰ ਹੁੰਦਾ? ਸਭ ਤੋਂ ਪਹਿਲਾਂ ਤੇ ਮੈਂ ਜ਼ਿਕਰ ਕਰਾਂਗਾ ਕਿ ਜਿਹੜੀਆਂ ਹਥਿਆਰ ਡੋਲ ਵਾਲੀਆਂ ਕੰਪਨੀਜ਼ ਨੇ, ਅਸੀਂ ਬੜੀ ਵਾਰ ਇਹਦੀ ਜ਼ਿਕਰ ਕਰ ਚੁੱਕੇ ਹਾਂ ਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਇੱਕ ਡਿਟੇਲ ਦੇ ਵਿੱਚ ਰਿਪੋਰਟ ਪੇਸ਼ ਕੀਤੀ ਸੀ ਕਿ ਇਹਦਾ ਈਅਰ 2024 2024 ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਡਿਫੈਂਸ ਦਾ ਬਜਟ ਲਗਾਤਾਰ ਪਿਛਲੇ ਜੇ ਅਸੀਂ 5 ਸਾਲ 10 ਸਾਲ ਤੋਂ ਦੇਖੀਏ ਤੇ ਉਹ ਕਿੱਦਾਂ ਇਨਕਰੀਜ਼ ਕੀਤਾ ਜਾ ਰਿਹਾ ਲਗਾਤਾਰ ਡਿਫੈਂਸ ਬਜਟ। ਔਰ ਜੇ ਅਸੀਂ ਹੁਣ ਵੀ ਗੱਲ ਕਰੀਏ ਤੇ ਡਿਫੈਂਸ ਬਜਟ ਜਿਹੜਾ ਉਹ ਡਿਫਰੈਂਟ ਕੰਟਰੀਜ਼ ਦੇ ਵਿੱਚ ਕਿਸ ਤਰੀਕੇ ਨਾਲ ਇਨਕਰੀਜ਼ ਹੋ ਰਿਹਾ ਹੈ, ਅਸੀਂ ਲਗਾਤਾਰ ਦੇਖ ਰਹੇ ਹਾਂ। ਔਰ ਇਹਦਾ ਜਿਹੜਾ ਫਾਇਦਾ ਹੈ ਉਹ ਜਿਹੜੀਆਂ 5 ਤੋਂ 6 ਮੇਜਰ ਬੜੀਆਂ ਯੂਐਸ ਦੀਆਂ ਡਿਫੈਂਸ ਬਜਟ ਡਿਫੈਂਸ ਵਾਲੀਆਂ ਜਿਹੜੀਆਂ ਕੰਪਨੀਜ਼ ਨੇ ਜਿਨ੍ਹਾਂ ਨੂੰ ਕਿ ਮਿਲਟਰੀ ਇੰਡਸਟਰੀਅਲ ਕੰਪਲੈਕਸ ਦਾ ਨਾਮ ਦਿੱਤਾ ਜਾਂਦਾ, ਉਹਨਾਂ ਨੂੰ ਹੁੰਦਾ। ਔਰ ਬਹੁਤ ਸਾਰਾ ਪੈਸਾ ਜਿਹੜਾ ਅਮਰੀਕਾ ਆਪਣੇ ਡਿਫੈਂਸ ਬਜਟ ਦੇ ਉੱਤੇ ਖਰਚ ਕਰਦਾ ਹੈ ਤੇ 900 ਮਿਲੀਅਨ 950 ਬਿਲੀਅਨ ਜਾਂ 950 ਬਿਲੀਅਨ ਦੀ ਬਜਾਏ ਅਸੀਂ ਹੁਣ ਕਹਿ ਸਕਦੇ ਹਾਂ ਕਿ ਆਲਮੋਸਟ $1 ਟ੍ਰਿਲੀਅਨ ਦਾ ਹੀ ਬਜਟ ਹੋ ਗਿਆ ਡਿਫੈਂਸ ਬਜਟ ਜਿਹੜਾ ਉਹ ਹੋ ਰਿਹਾ ਯੂਐਸ ਦਾ। ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਫਾਇਦਾ ਤੇ ਚਾਹੇ ਉਹ ਲੋਕਹੀਡ ਮਾਰਟਿਨ ਹੈਗੀ ਆ, ਜਨਰਲ ਡਾਇਨਾਮਿਕਸ ਹੈਗੀ ਆ, ਬੋਇੰਗ ਦੀ ਜਿਹੜੀ ਡਿਫੈਂਸ ਆਰਮ ਹੈਗੀ ਆ ਬੋਇੰਗ ਦੀ, ਉਹਨਾਂ ਨੂੰ ਫਾਇਦਾ ਹੋਏ ਜਾਂ ਆਰਟੀਐਕਸ ਇਹਨਾਂ ਨੂੰ ਫਾਇਦਾ ਹੋਏ। ਸੋ ਇਹ ਕੰਪਨੀਜ਼ ਨੇ ਜਿਨ੍ਹਾਂ ਨੂੰ ਕਿ ਇਹਦੇ ਨਾਲ ਬੜਾ ਬੈਨੀਫਿਟ ਹੁੰਦਾ ਹੈ, ਜਿਹੜੀਆਂ ਕਿ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੇ ਯੂਐਸ ਦੀਆਂ। ਔਰ ਚਾਹੇ ਫਿਰ ਅਸੀਂ ਪਿਛਲੇ ਜੇ 50 ਸਾਲ ਦਾ ਰੈਕੋਰਡ ਦੇਖ ਲਈਏ ਤੇ ਚਾਹੇ ਯੂਐਸ ਜਦੋਂ ਗਲਫ ਦੇ ਵਿੱਚ ਵਾਰ ਚ ਗਿਆ ਹੈ, ਚਾਹੇ ਗਲਫ ਵਾਰ ਦਾ ਅਸੀਂ ਦੇਖ ਲਈਏ, ਚਾਹੇ ਅਮਰੀਕਾ ਅਫਗਾਨਿਸਤਾਨ ਦੀ ਜੰਗ ਲੜ ਰਿਹਾ ਹੈ, ਚਾਹੇ ਅਮਰੀਕਾ ਵੀਟਨਾਮ ਵਾਰ ਲੜ ਰਿਹਾ ਹੈ, ਚਾਹੇ ਫਿਰ ਅਮਰੀਕਾ ਜਿਹੜਾ ਹੈਗਾ ਉਹ ਇਰਾਕ ਦੇ ਵਿੱਚ ਜੰਗ ਲੈ ਗਿਆ ਹੈਗਾ, ਚਾਹੇ ਰਸ਼ੀਆ ਯੂਕਰੇਨ ਦੀ ਜੰਗ ਹੋ ਰਹੀ ਹੈ, ਲੀਸਟ ਵਿੱਚ ਹਮਾਸ ਦੇ ਖਿਲਾਫ ਜਾਂ ਇਰਾਨ ਦੇ ਖਿਲਾਫ, ਉਹਦੇ ਨਾਲ ਵੀ ਬੜਾ ਫਾਇਦਾ ਹੋ ਰਿਹਾ। ਔਰ ਹੋਰ ਜ਼ਿਆਦਾ ਫਾਇਦਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਨੈਟੋ ਜਿਹੜਾ ਕਿ ਮਿਲਟਰੀ ਅਲਾਇੰਸ ਆ ਜਿਹਦੇ ਵਿੱਚ ਕਿ ਅਮਰੀਕਾ ਬ੍ਰਿਟੇਨ ਸਾਰੀਆਂ ਬਹੁਤ ਸਾਰੀਆਂ ਯੂਰਪੀਨ ਕੰਟਰੀਜ਼ ਸ਼ਾਮਿਲ ਹੈ, ਉਹਦੇ ਵਿੱਚ ਕੈਨੇਡਾ ਵੀ ਸ਼ਾਮਿਲ ਹੈ। ਸੋ ਨੈਟੋ ਦੇ ਅਲਾਇੰਸ ਨੇ 2% ਆਫ GDP ਜੀ ਡਿਫੈਂਸ ਬਜਟ ਕਰੋ, ਉਹ ਬਾਏ ਦਾ ਟਾਈਮ ਆਲਮੋਸਟ ਐਵਰੀ ਕੰਟਰੀ ਵਾਜ ਕੈਚਿੰਗ ਅਪ ਕਿ ਅਸੀਂ 2% ਕਰਨਾ ਹੈ। ਉਹਨਾਂ ਨੇ ਕਿਹਾ ਕਿ ਨਹੀਂ ਜੀ ਹੁਣ ਤੁਸੀਂ 5% ਕਰੋ, 5% ਆਫ ਯੋਰ GDP ਕਰੋ। ਔਰ ਨੈਟੋ ਦਾ ਅਲਾਇੰਸ ਜੁਆਇਨ ਕਰਨ ਤੋਂ ਪਹਿਲਾਂ ਵੀ ਕੰਟਰੀਜ਼ ਨੂੰ ਦਬਾਅ ਪਾਇਆ ਜਾਂਦਾ ਹੈ ਕਿ ਤੁਸੀਂ ਆਪਣੇ ਹਥਿਆਰ ਹੋਰ ਜ਼ਿਆਦਾ ਪ੍ਰੋਡਿਊਸ ਕਰੋ, ਮਾਡਰਨਾਈਜ਼ ਕਰੋ, ਤਾਂ ਹੀ ਤੁਹਾਨੂੰ ਅਸੀਂ ਸ਼ਾਮਿਲ ਕਰਾਂਗੇ। ਸੋ ਜਿਹੜਾ ਮੈਂ ਹਮੇਸ਼ਾ ਜ਼ਿਕਰ ਕਰਦਾ ਆ ਰਿਹਾ ਕਿ ਜਿਹੜਾ ਪੈਸਾ ਲੱਗਣਾ ਚਾਹੀਦਾ, ਜਿਹੜਾ ਪੈਸਾ ਲੱਗਣਾ ਚਾਹੀਦਾ ਇਨਫਰਾਸਟ੍ਰਕਚਰ ਦੇ ਵਿੱਚ, ਹੈਲਥ ਕੇਅਰ ਦੇ ਵਿੱਚ, ਸਾਇੰਸ, ਇਨੋਵੇਸ਼ਨ, ਐਜੂਕੇਸ਼ਨ, ਸੋਸ਼ਲ ਸਰਵਿਸਿਸ ਦੇ ਵਿੱਚ, ਪਾਰਕਸ, ਰਿਕ੍ਰੀਏਸ਼ਨ, ਸਟੇਡੀਅਮ, ਸੀਨੀਅਰਸ ਵਾਸਤੇ ਕੁਝ ਬੈਨੀਫਿਟ ਹੋਵੇ, ਪਾਵਰਟੀ ਰਿਡਕਸ਼ਨ ਵਾਸਤੇ ਕੁਝ ਕੀਤਾ ਜਾਵੇ, ਇਹਨਾਂ ਸਾਰੀਆਂ ਚੀਜ਼ਾਂ 'ਚ ਜਿਹੜਾ ਪੈਸਾ ਲੱਗਣਾ ਚਾਹੀਦਾ ਹੈ, ਕੈਂਸਰ ਰਿਸਰਚ ਜਾਂ ਹੋਰ ਬਿਮਾਰੀਆਂ ਨੂੰ ਕਿਸ ਤਰ੍ਹਾਂ ਟੈਕਲ ਕਰਨਾ ਹੈ, ਕਲਾਈਮੇਟ ਚੇਂਜ ਨੂੰ ਕਿੱਦਾਂ ਟੈਕਲ ਕਰਨਾ ਹੈ, ਹਰ ਚੀਜ਼ ਲਈ ਇਨਵੈਸਟਮੈਂਟ ਦੀ ਜ਼ਰੂਰਤ ਹੈ। ਲੇਕਿਨ ਬਹੁਤ ਜ਼ਿਆਦਾ ਪੈਸਾ, ਬਿਲੀਅਨਸ ਐਂਡ ਟ੍ਰਿਲੀਅਨਸ ਆਫ ਡਾਲਰ ਜਿਹੜੇ ਆ ਉਹ ਹਰ ਸਾਲ ਹਥਿਆਰ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਕੋਲ ਜਾ ਰਿਹਾ, ਫਿਰ ਚਾਹੇ ਉਹ, ਮੈਂ ਤਾਂ ਯੂਐਸ ਦੀ ਗੱਲ ਤਾਂ ਕਰ ਹੀ ਰਿਹਾ, ਫਿਰ ਉਹ ਚਾਹੇ ਯੂਐਸ ਦੀਆਂ ਬੜੀਆਂ ਕੰਪਨੀਜ਼ ਹੋਣ, ਚਾਹੇ ਉਹ ਜਰਮਨੀ ਦੀਆਂ ਹੋਣ, ਫਰਾਂਸ ਦੀਆਂ ਹੋਣ, ਔਰ ਹੋਰ ਕਿਸੇ ਵੀ, ਈਵਨ ਫੋਰ ਦੈਟ ਮੈਟਰ ਚਾਈਨਾ, ਇੰਡੀਆ, ਚਾਹੇ ਇਹ ਕੰਟਰੀਜ਼ ਵੀ ਹੋਣ, ਹਥਿਆਰ ਬਣਾਉਣ ਦੀ, ਖਰੀਦਣ ਦੀ ਰੇਸ ਬਹੁਤ ਅੱਗੇ ਵੱਧਦੇ ਨਜ਼ਰ ਆ ਰਹੇ ਨੇ। ਸੋ ਮੈਂ ਹਮੇਸ਼ਾ ਕੁਸ਼ਚਨ ਕਰ ਰਿਹਾ ਔਰ ਅੱਜ ਵੀ ਇਸ ਲਈ ਕੁਸ਼ਚਨ ਕਰ ਰਿਹਾ ਕਿ ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਨੇ, ਅਸੀਂ ਲੀਡਰਸ ਨੂੰ ਚੁਣਦੇ ਹਾਂ ਕਿ ਸਾਡੀਆਂ ਇਹਨਾਂ ਪ੍ਰੋਬਲਮਸ ਨੂੰ ਸੋਲਵ ਕਰਨਗੇ, ਬਟ ਪ੍ਰੋਬਲਮਸ ਸੋਲਵ ਕਰ ਰਹੇ ਕਿ ਨਹੀਂ ਕਰ ਰਹੇ, ਲੇਕਿਨ ਆਹ ਇੱਕ ਬੜੀ ਪ੍ਰੋਬਲਮ ਔਰ ਪੈਸਾ ਬਹੁਤ ਜ਼ਿਆਦਾ ਖਰਚ ਕਰ ਰਹੇ ਹਾਂ, ਇਹਦੇ ਵਿੱਚ ਬਹੁਤ ਜ਼ਿਆਦਾ ਪੈਸਾ ਜਿਹੜਾ ਉਹ ਲਗਾਇਆ ਜਾ ਰਿਹਾ। ਸੋ ਮੈਂ ਚਾਹ ਰਿਹਾ ਸੀ ਕਿ ਤੁਹਾਡੇ ਨਾਲ ਅਸੀਂ ਆਲਮੋਸਟ ਡੇਲੀ ਬੇਸਿਸ ਤੇ ਹੁਣ ਮੈਂ ਇਹਦੇ ਬਾਰੇ ਵੀ ਗੱਲ ਤੁਹਾਡੇ ਨਾਲ ਕਰ ਰਿਹਾ ਹੈਗਾ, ਕਿਉਂਕਿ ਸਾਡੇ ਦੇਖਦੇ ਦੇਖਦੇ ਸਭ ਬਹੁਤ ਬੜਾ ਬਦਲਾਵ ਹੈ ਔਰ ਇਹਦਾ ਸਾਡੀ ਇੰਟਾਇਰ ਪਲੈਨਟ ਦੇ ਉੱਤੇ, ਚਾਹੇ ਅਸੀਂ ਅਮਰੀਕਾ ਚ ਬੈਠੇ ਹਾਂ, ਅਸੀਂ ਇੰਡੀਆ ਬੈਠੇ ਹਾਂ, ਚਾਈਨਾ, ਕੈਨੇਡਾ ਦੇ ਵਿੱਚ ਬੈਠੇ ਹਾਂ, ਸਭ ਦੇ ਉੱਤੇ ਪੈ ਰਿਹਾ। ਮੈਂ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਜਾਰੀ ਰੱਖਾਂਗਾ। ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਦੇ ਵਿੱਚ ਅਗਲਾ ਪੜਾਅ ਸਾਡਾ ਪਾਕਿਸਤਾਨ ਹੋਏਗਾ। ਪਾਕਿਸਤਾਨ ਕਿਉਂ? ਕਿਉਂਕਿ ਪਾਕਿਸਤਾਨ ਦੇ ਵਿੱਚ ਬਲੂਚਿਸਤਾਨ ਦੇ ਵਿੱਚ ਇੱਕ ਮੈਸਿਵ ਜਿਹੜਾ ਅਟੈਕ ਹੋਇਆ, ਇੱਕ ਬੜੇ ਪੈਮਾਨੇ ਦੇ ਉੱਤੇ ਕੋਆਰਡੀਨੇਟਡ ਅਟੈਕ ਨਜ਼ਰ ਆ ਰਿਹਾ ਔਰ ਬਲੂਚਿਸਤਾਨ ਦੇ ਵਿੱਚ ਜਿਹੜੀ ਬਲੂਚਿਸਤਾਨ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਬਹੁਤ ਸਾਰੇ ਲੋਕ ਉੱਥੇ ਲੱਗੇ ਹੋਏ ਨੇ, ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਲੱਗੀਆਂ ਹੋਈਆਂ ਨੇ ਕਿ ਅਸੀਂ ਬਲੂਚਿਸਤਾਨ ਨੂੰ ਪਾਕਿਸਤਾਨ ਤੋਂ ਅਲੱਗ ਕਰਨਾ। ਸੋ ਇੱਕ ਬਹੁਤ ਮੈਸਿਵ ਅਟੈਕ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਕੀਤਾ ਹੈਗਾ। ਇਹਦੇ ਵਿੱਚ ਮੈਂ ਇੱਥੇ ਜ਼ਰੂਰ ਜ਼ਿਕਰ ਕਰਦਾ ਕਿ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਅਸੀਮ ਮੁਨੀਰ ਸਾਹਿਬ ਦਾ ਕਹਿਣਾ ਹੈ ਕਿ ਇੰਡੀਆ ਜਿਹੜਾ ਹੈ ਉਹ ਇਹ ਪ੍ਰੋਕਸੀ ਵਾਰ ਜਿਹੜੀ ਉਹਨਾਂ ਨਾਲ ਲੜ ਰਿਹਾ, ਪਹਿਲਾਂ ਵੀ ਅਲੀਗੇਸ਼ਨ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਲਗਾ ਹੀ ਰਹੇ ਨੇ ਪਾਕਿਸਤਾਨ ਦੀ ਤਰਫੋਂ ਕਿ ਇੰਡੀਆ ਬਲੋਚਿਸਤਾਨ ਦੇ ਵਿੱਚ ਜੋ ਇੰਨੀਆਂ ਵੱਡੀਆਂ ਐਕਟੀਵਿਟੀਜ਼ ਹੋ ਰਹੀਆਂ ਨੇ ਉਹਦੇ ਪਿੱਛੇ ਇੰਡੀਆ ਦਾ ਹੱਥ ਹੈ ਔਰ ਇਹ ਜਿਹੜੀ ਲੇਟੈਸਟ ਰਿਪੋਰਟ ਮੈਂ ਤੁਹਾਡੇ ਲਈ ਪੇਸ਼ ਕਰਾਂਗਾ। ਲੇਕਿਨ ਮੈਸਿਵ ਲਗਭਗ 17 ਜਗ੍ਹਾ ਦੇ ਉੱਤੇ, ਈਵਨ ਜਿਹੜੇ ਪਾਕਿਸਤਾਨ ਦੇ ਮਿਲਟਰੀ ਟਿਕਾਣੇ ਨੇ ਉਹਨਾਂ ਦੇ ਉੱਤੇ ਔਰ ਹੋਰ ਬਹੁਤ ਸਾਰੇ ਟਿਕਾਣਿਆਂ ਦੇ ਉੱਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ BLA ਜਿਹੜੀ ਹੈ ਉਹਨਾਂ ਨੇ ਜ਼ਿੰਮੇਵਾਰੀ ਵੀ ਲੈ ਲਈ ਹੈ। ਉਹਨਾਂ ਨੇ ਬਹੁਤ ਮੈਸਿਵ ਜਿਹੜਾ ਅਟੈਕ ਹੈ ਉੱਥੇ ਕੀਤਾ ਹੈ। ਇਹਦੀ ਰਿਪੋਰਟ ਵੀ ਅੱਗੇ ਚੱਲ ਕੇ ਤੁਹਾਡੇ ਲਈ ਪੇਸ਼ ਕਰਾਂਗੇ। ਇਸ ਬਾਅਦ ਹੁਣ ਅਸੀਂ ਗੱਲ ਕਰਦੇ ਹੈਗੇ ਹਾਂ ਵਾਈ ਮੀਡੀਆ ਕ੍ਰਾਈਮ ਰਿਪੋਰਟ। ਵਾਈ ਮੀਡੀਆ ਕ੍ਰਾਈਮ ਰਿਪੋਰਟ ਦੇ ਵਿੱਚ ਅਸੀਂ ਜ਼ਿਕਰ ਕਰਨਾ ਚਾਹੁੰਦੇ ਹਾਂ। ਮੈਂ ਰਿਕੁਐਸਟ ਕਰਾਂਗਾ, ਕੋਸ਼ਿਸ਼ ਕਰਾਂਗਾ ਕਿ ਸਾਡੀ ਟੀਮ ਨਾਲ ਗੱਲ ਕਰਾਂ ਕਿ ਸਾਡੇ ਮਿਨਿਸਟਰ ਟੂ ਕੋਮਬੈਟ ਕ੍ਰਾਈਮ, ਸਾਡੇ ਜਿਹੜੇ ਮਿਨਿਸਟਰ ਟੂ ਕੋਮਬੈਟ ਕ੍ਰਾਈਮ ਨੇ ਰੂਬੀ ਸਹੋਤਾ ਜੀ, ਉਹਨਾਂ ਨੂੰ ਇਹ ਪੋਰਟਫੋਲੀਓ ਮਿਲਿਆ। ਆਈ ਐਮ ਸ਼ੋਰ ਆਪਣੇ ਲੈਵਲ ਦੇ ਉੱਤੇ ਕੰਮ ਵੀ ਕਰ ਰਹੇ ਹੋਣਗੇ, ਕਾਫੀ ਮੀਟਿੰਗਸ ਵੀ ਉਹ ਕਰ ਰਹੇ ਨੇ, ਅਸੀਂ ਦੇਖਿਆ ਕਿ ਉੱਥੇ ਮੀਟਿੰਗ ਵੀ ਕਰ ਰਹੇ ਨੇ ਔਰ ਆਪਣੇ ਲੈਵਲ ਤੇ ਜੋ ਵੀ ਕੰਮ ਕਰ ਸਕਦੇ ਨੇ ਜ਼ਰੂਰ ਕਰ ਰਹੇ ਹੋਣਗੇ। ਲੇਕਿਨ ਸਾਡੇ ਕੈਬਨਿਟ ਮਿਨਿਸਟਰ ਰੂਬੀ ਸਹੋਤਾ ਜੀ ਲਈ ਚੈਲੰਜ ਬਹੁਤ ਬੜਾ ਹੈ। ਚੈਲੰਜ ਇਸ ਲਈ ਮੈਂ ਕਹਿ ਰਿਹਾ ਕਿ ਬਹੁਤ ਬੜਾ ਹੈ ਕਿਉਂਕਿ ਅਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕ੍ਰਾਈਮ ਨੂੰ ਰੋਕਣਾ ਇੰਨਾ ਕੋਈ ਆਸਾਨ ਕੰਮ ਨਹੀਂ ਹੈ, ਲੇਕਿਨ ਉਹਨਾਂ ਨੂੰ ਕਰਨਾ ਪਏਗਾ ਕਿਉਂਕਿ ਪੋਰਟਫੋਲੀਓ ਮਿਲਿਆ ਔਰ ਮੈਂ ਕੋਸ਼ਿਸ਼ ਕਰਦਾ ਕਿ ਟੀਮ ਦੇ ਨਾਲ ਗੱਲ ਕਰੀਏ ਕਿ ਆ ਕੇ ਜ਼ਰੂਰ ਸਾਡੇ ਨਾਲ ਗੱਲ ਕਰਨ, ਕਿਉਂਕਿ ਕ੍ਰਾਈਮ ਜਿਹੜਾ ਹੈ ਉਹ ਕਿਸੇ ਵੀ ਪਾਸਿਓਂ ਰੁਕਦਾ ਨਜ਼ਰ ਨਹੀਂ ਆ ਰਿਹਾ। ਔਰ ਜੋ ਅਸੀਂ ਬਹੁਤ ਸਾਲਾਂ ਤੋਂ ਗੱਲ ਕਰ ਰਹੇ ਹਾਂ, ਪਹਿਲਾਂ ਤਾਂ ਅਸੀਂ ਕਹਿ ਰਹੇ ਸੀਗੇ ਕਿ ਤੁਸੀਂ ਦੇਖੋ ਇਮੀਗ੍ਰੇਸ਼ਨ ਜਿਹੜੀ ਅਸੀਂ ਇੰਨੀ ਲੈ ਕੇ ਆ ਰਹੇ ਹਾਂ, ਇੰਟਰਨੈਸ਼ਨਲ ਸਟੂਡੈਂਟਸ ਤੁਸੀਂ ਲੈ ਕੇ ਆਏ ਹੋ ਇੰਨੇ ਸਾਰੇ, ਉਹਨਾਂ ਨੂੰ ਥੋੜੀ ਉਹੀ ਸੇਮ ਇੰਟਰਨੈਸ਼ਨਲ ਸਟੂਡੈਂਟਸ ਜੇ ਤੁਸੀਂ ਉਹਨਾਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਸਾਲ ਦੋ ਸਾਲ ਦੀ ਨੌਕਰੀ ਤੋਂ ਬਾਅਦ ਲੈ ਕੇ ਆਉਂਦੇ ਤੇ ਬਹੁਤ ਜ਼ਿਆਦਾ ਡਿਫਰੈਂਸ ਹੋ ਜਾਣਾ ਸੀ। ਕੱਲ ਖਬਰ ਅਸੀਂ ਵਾਈ ਮੀਡੀਆ ਤੇ ਵੀ ਲਗਾਤਾਰ ਬ੍ਰੇਕਿੰਗ ਨਿਊਜ਼ ਚੱਲ ਹੀ ਰਹੀ ਹੈ, ਕਪਿਲ ਸ਼ਰਮਾ ਨੇ ਡਰਦਿਆਂ ਡਰਦਿਆਂ ਕਿਤੇ ਉਹਨੇ ਕੈਫੇ ਲਾਂਚ ਕੀਤਾ, ਬੜਾ ਛੋਟਾ ਜਿਹਾ ਉਹਨੇ ਲੋ ਪ੍ਰੋਫਾਈਲ ਜਿਹਾ ਉਹਨੇ ਉੱਥੇ ਉਦਘਾਟਨ ਕੀਤਾ ਸਰੀ ਦੇ ਵਿੱਚ। ਔਰ ਕੈਨੇਡਾ ਦੇ ਵਿੱਚ ਤੇ ਹੁਣ ਮੈਂ ਦੱਸ ਰਿਹਾ ਕਿ ਕਿਹੜਾ ਬਿਜ਼ਨਸ ਪਰਸਨ ਇਨਵੈਸਟ ਕਰੇਗਾ, ਤੁਸੀਂ ਦੱਸੋ। ਕਿੰਨੀ ਵੱਡੀ ਖਬਰ ਹੈ ਜਿਹੜੀ ਹੁਣ ਇੰਟਰਨੈਸ਼ਨਲ ਹੈਡਲਾਈਨਸ ਬਣ ਰਹੀ ਹੈ ਕਿ ਕਪਿਲ ਸ਼ਰਮਾ ਨੇ ਜੀ, ਉਹ ਇਜ਼ ਅ ਸੈਲੀਬ੍ਰਿਟੀ, ਦੁਨੀਆਂ ਜਾਣਦੇ ਉਹਨੂੰ, ਹੁਣ ਉਹਦੇ ਕੈਫੇ ਦੇ ਉੱਤੇ ਜਿਹੜਾ ਅਟੈਕ ਹੋਇਆ, ਹਰ ਕੋਈ ਕੁਸ਼ਚਨ ਕਰ ਰਿਹਾ ਕਿੱਦਾਂ ਹੋਇਆ, ਕਿਉਂ ਹੋਇਆ, ਕੌਣ ਇਹਦੇ ਪਿੱਛੇ ਹੈ। ਕੋਈ ਜਥੇਬੰਦੀ ਨੇ ਇਹਦੇ ਬਾਰੇ ਖਬਰ ਆ ਰਹੀ ਹੈ ਕਿ ਜੀ ਜ਼ਿੰਮੇਵਾਰੀ ਵੀ ਲਈ ਹੈ, ਬਟ ਸਵਾਲ ਇਸ ਗੱਲ ਦਾ ਹੈ ਕਿ ਅਜੇ ਹੁਣੇ ਇਹ ਕੈਫੇ ਓਪਨ ਹੋਇਆ, ਨਾਲ ਹੀ ਉਹਨੂੰ ਟਾਰਗੇਟ ਕਰ ਦਿੱਤਾ ਗਿਆ। ਸੋ ਇਹ ਬੜੀ ਸੀਰੀਅਸ ਸਿਚੁਏਸ਼ਨ ਹੈ ਕਿ ਕਪਿਲ ਸ਼ਰਮਾ ਔਰ ਉਹਦੀ ਵਾਈਫ ਜਿਹੜੀ ਗਿੰਨੀ ਹੈ, ਕਪਿਲ ਔਰ ਗਿੰਨੀ ਕੈਪਸ ਕੈਫੇ, ਅਜੇ ਹੁਣੇ ਓਪਨ ਹੋਇਆ ਸੀ ਔਰ ਉੱਥੇ ਅੰਧਾਧੁੰਦ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਗਿਆ, ਟਾਰਗੇਟ ਕੀਤਾ ਗਿਆ, ਅਟੈਕ ਕੀਤਾ ਗਿਆ। ਰੀਜ਼ਨ ਅਲੱਗ ਅਲੱਗ ਆ ਰਹੇ ਨੇ, ਕਿਹੜਾ ਕੌਣ ਪਿੱਛੇ ਹੋ ਸਕਦਾ ਹੈ ਉਹ, ਖੈਰ ਆਈ ਲੀਵ ਇਟ ਅਪ ਟੂ ਦ ਪੁਲਿਸ ਟੂ ਇਨਵੈਸਟੀਗੇਟ ਔਰ ਇਹਦੇ ਬਾਰੇ ਜਾਣਕਾਰੀ ਦੇਣ। ਲੇਕਿਨ ਮੁੱਦੇ ਦੀ ਗੱਲ ਇਹ ਹੈ ਕਿ ਚਾਹੇ ਉਹ ਅਸੀਂ ਗੱਲ ਕਰੀਏ ਪਹਿਲਾਂ ਗ੍ਰੇਟਰ ਵੈਨਕੂਵਰ ਏਰੀਆ ਦੀ, ਵੈਨਕੂਵਰ, ਸਰੀ, ਐਬਸਫੋਰਡ, ਉਹਨਾਂ ਇਲਾਕਿਆਂ ਦੇ ਵਿੱਚ ਪਹਿਲਾਂ ਹੀ ਬੜਾ ਖੌਫ ਹੈ, ਕਿਸੇ ਦੇ ਬੈਂਕਟ ਹਾਲ ਤੇ ਅਟੈਕ ਹੋ ਰਿਹਾ, ਕਿਸੇ ਦੇ ਇੰਸ਼ੋਰੈਂਸ ਬਿਜ਼ਨਸ ਦੇ ਉੱਤੇ ਅਟੈਕ ਹੋ ਰਿਹਾ, ਫਿਰੌਤੀ ਮੰਗੀ ਜਾ ਰਹੀ ਹੈਗੀ ਹੈ, ਔਰ ਆਹ ਹੁਣ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਅਟੈਕ ਹੋ ਗਿਆ। ਅਸੀਂ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੀ ਗੱਲ ਕਰ ਲਈਏ, ਬ੍ਰੈਮਟਨ, ਮਿਸੀਸਾਗਾ, ਮਿਸੀਸਾਗਾ ਦੇ ਵਿੱਚ ਅਸੀਂ ਸਾਰਿਆਂ ਨੇ ਦੇਖਿਆ ਹਰਜੀਤ ਢੱਡਾ ਹੋਣਾ ਦਾ ਦਿਨ ਦਹਾੜੇ ਕਤਲ ਹੋ ਗਿਆ। ਫਿਰ ਆਪਣੇ ਇੱਕ ਹੋਰ ਸ਼ਖਸ ਜਿਹੜੇ ਕਿ ਮਿਸਟਰ ਐਪਲ, ਆਪਣੇ ਧਨੋਆ ਸਾਹਿਬ ਜਿਹੜੇ ਕਿ ਕਮਿਊਨਿਟੀ ਚ ਆਪਣਾ ਇੱਕ ਸਟੋਰ ਚਲਾ ਰਹੇ ਸੀਗੇ, ਆਟੋ ਮਕੈਨਿਕ ਸੀਗੇ, ਸੋ ਉਹਨਾਂ ਦਾ ਪਹਿਲਾਂ ਉਹਨਾਂ ਦੇ ਫਾਦਰ ਨੂੰ ਟਾਰਗੇਟ ਕੀਤਾ ਗਿਆ, ਫਿਰ ਉਹਨਾਂ ਦਾ ਵੀ ਕਤਲ ਕਰ ਦਿੱਤਾ ਗਿਆ। ਸੋ ਬਾਕੀ ਕੰਮ ਤੇ ਚੱਲ ਹੀ ਰਿਹਾ ਹੈਗਾ, ਹਰ ਰੋਜ਼, ਅਸੀਂ ਕੱਲ ਵੀ ਦੱਸ ਰਹੇ ਹਾਂ, ਹਰ ਰੋਜ਼ ਆਪਣੇ ਕਮਿਊਨਿਟੀ ਦੇ ਬਹੁਤ ਸਾਰੇ ਲੋਕਾਂ ਦੇ ਨਾਮ ਆ ਜਾਂਦੇ ਆ, ਔਰ ਬਹੁਤ ਜਿਹੜਾ ਮਤਲਬ ਪਤਾ ਹੀ ਨਹੀਂ ਹੈ ਕੀ ਹੋ ਰਿਹਾ ਇਹ। ਔਰ ਮੈਂ ਪਹਿਲਾਂ ਵੀ ਗੱਲ ਜ਼ਿਕਰ ਕਰ ਚੁੱਕਾ ਹਾਂ ਕਿ ਦੇਖੋ ਜਦੋਂ ਕੋਵਿਡ ਆਇਆ ਨਾ, ਤੇ ਕੋਵਿਡ ਵੇਲੇ ਪਹਿਲਾਂ ਸਾਨੂੰ ਜਾਂਦੇ ਅਸੀਂ ਸਾਰਿਆਂ ਨੂੰ ਕੋਵਿਡ ਕਰਵਾ ਨਹੀਂ ਦਿੱਤਾ, ਇੱਥੇ ਪੂਰਾ ਕੋਵਿਡ ਫੈਲ ਨਹੀਂ ਗਿਆ, ਅਸੀਂ ਇੱਥੇ ਸ਼ਟਡਾਊਨ ਨਹੀਂ ਕਰਵਾ ਲਿਆ, ਅਸੀਂ ਉਸ ਵੇਲੇ ਤੱਕ ਫਲਾਈਟਾਂ ਨਹੀਂ ਬੰਦ ਕੀਤੀਆਂ। ਮੈਂ ਪਿਛਲੇ 2 ਸਾਲ ਦਾ ਕਹਿ ਰਿਹਾ ਕਿ ਟੋਟਲ ਫਰੀਜ਼ ਔਨ ਇਮੀਗ੍ਰੇਸ਼ਨ ਚਾਹੀਦਾ, ਟੋਟਲ ਫਰੀਜ਼, 2 ਸਾਲ ਲਈ ਸਭ ਕੁਝ ਬੰਦ ਕਰੋ, ਫਸਟ ਗੈਟ ਯੂਅਰ ਹਾਊਸ ਇਨ ਆਰਡਰ। ਇੱਥੇ ਜਿਹੜੇ ਲੋਕ ਆਏ ਨੇ, ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਏ ਨੇ, ਜਿਹੜੇ ਇੱਥੇ ਆ ਚੁੱਕੇ ਨੇ, ਉਹਨਾਂ ਨੂੰ ਤੁਸੀਂ ਪੱਕਿਆਂ ਕਰ ਲਓ, ਉਹਨਾਂ ਤੋਂ ਵੈਟਿੰਗ ਪ੍ਰੋਸੈਸ ਕਰੋ ਕਿ ਜੇ ਤੁਹਾਡਾ ਕ੍ਰਿਮੀਨਲ ਰਿਕਾਰਡ ਨਹੀਂ ਹੈ, ਤੁਸੀਂ ਕਲਾਸਿਸ ਪ੍ਰੋਪਰ ਲਗਾਈਆਂ ਨੇ, ਉਹਨਾਂ ਨੂੰ ਤੁਸੀਂ ਪੱਕਿਆਂ ਕਰੋ ਇੰਟਰਨੈਸ਼ਨਲ ਸਟੂਡੈਂਟਸ ਨੂੰ। ਫਿਰ ਬਾਹਰੋਂ ਤੁਸੀਂ ਇਮੀਗ੍ਰੇਸ਼ਨ ਲੈ ਕੇ ਆਉਣੀ ਆ, ਇਹਨਾਂ ਨੂੰ ਤੁਸੀਂ ਵਾਪਸ ਭੇਜਣ, ਨੰਬਰ ਆਪਾਂ ਨੂੰ ਚਾਹੀਦੇ ਨੇ, ਇਮੀਗ੍ਰੈਂਟਸ ਆਪਾਂ ਨੂੰ ਚਾਹੀਦੇ ਨੇ। ਜਿਹੜਾ ਬੱਚਾ ਇੱਥੇ ਲਾਇਸੈਂਸ ਲੈ ਚੁੱਕਾ ਹੈ, ਜਿਹੜਾ ਬੱਚਾ ਇੱਥੇ ਐਜੂਕੇਸ਼ਨ ਲੈ ਚੁੱਕਾ ਹੈ, ਜਿਹੜੇ ਬੱਚੇ ਨੂੰ ਪਤਾ ਹੈ ਬੜੀਆਂ ਸਾਰੀਆਂ ਚੀਜ਼ਾਂ ਦਾ, ਉਸ ਬੱਚੇ ਨੂੰ ਤੁਸੀਂ ਇੱਥੇ ਇੰਟੈਗਰੇਟ ਕਰੋ ਸਿਸਟਮ ਦੇ ਵਿੱਚ, ਠੀਕ ਹੈ ਨੀ। ਰਾਦਰ ਦੈਨ ਕਿ ਤੁਸੀਂ ਕਰ ਕੀ ਰਹੇ ਹੋ, ਅਸੀਂ ਤੁਸੀਂ ਹੁਣ ਕਰ ਕੀ ਰਹੇ ਹਾਂ, ਰਾਦਰ ਦੈਨ ਅਸੀਂ ਤੁਸੀਂ ਹੁਣ ਇਹ ਕਰ ਰਹੇ ਹਾਂ ਕਿ ਅਸੀਂ ਉਹਨਾਂ ਨੂੰ ਵਾਪਸ ਭੇਜੀ ਜਾ ਰਹੇ ਹਾਂ, ਔਰ ਅਸੀਂ ਮੰਗ ਕਰ ਰਹੇ ਹਾਂ ਕਿ ਜੀ ਹੋਰ ਬੰਦੇ ਇੱਥੇ ਆਈ ਜਾਣ। ਯੰਗ ਬੱਚਾ ਪੜਿਆ ਲਿਖਿਆ ਇੱਥੇ ਦੀ ਐਜੂਕੇਸ਼ਨ ਲਈ ਹੈ, ਜਿਸ ਬੱਚੇ ਨੇ, ਯੰਗ ਬੱਚਾ ਪੜਿਆ ਲਿਖਿਆ ਜਿਹਨੇ ਇੱਥੇ ਦੀ ਐਜੂਕੇਸ਼ਨ ਲਈ ਹੈ, ਤੁਸੀਂ ਉਹਨੂੰ ਇੰਟੈਗਰੇਟ ਕਰੋ ਸਿਸਟਮ ਦੇ ਵਿੱਚ। ਸੋ ਇਹ ਔਰ ਬਾਹਰੋਂ ਜਿਹੜੇ ਤੁਸੀਂ ਨਵੇਂ ਇਮੀਗ੍ਰੈਂਟਸ ਲੈ ਕੇ ਆਉਣੇ ਆ, ਉਹਨਾਂ ਨੂੰ ਤੁਸੀਂ ਦੱਸੋ ਕਿਹੜੀ ਐਸੀ ਚੀਜ਼ ਹੈ ਜਿਹੜੀ ਤੁਹਾਡੇ ਕੋਲ, ਕਿਹੜੀ ਸੁਵਿਧਾ ਤੁਸੀਂ ਦੇਣੀ ਹੈ, ਕੀ ਅਸੀਂ ਉਹਨਾਂ ਨੂੰ ਹੈਲਥ ਕੇਅਰ ਸਾਡੇ ਹਸਪੀਟਲਸ ਵਿੱਚ ਦੇਖੋ ਜਾ ਕੇ, ਹਾਲ ਕੀ ਐਮਰਜੈਂਸੀ ਵਿੱਚ ਤਾਂ ਲਾਈਨਾਂ ਲੱਗੀਆਂ ਆਲਮ ਹੈ, ਤੁਸੀਂ ਐਮਰਜੈਂਸੀ ਤੇ ਬੰਦਾ ਕੋਈ ਬਾਹਰ ਜਾਏਗਾ, ਪਹਿਲਾਂ 911 ਕਾਲ ਕਰੇਗਾ, 911 ਕਾਲ ਕਰਕੇ ਦੇਖੋ ਤੁਸੀਂ, ਪਲੀਜ਼ ਹੋਲਡ, 911 ਤੇ ਵੀ ਹੋਲਡ ਚੱਲਦਾ ਹੈ। ਸੋ ਮੇਰੀ ਤਾਂ ਸਮਝ ਤੋਂ ਬਾਹਰ ਹੈ ਕਿ ਅਸੀਂ ਬਹੁਤ ਤੇਜ਼ੀ ਨਾਲ ਸਾਨੂੰ ਕੰਮ ਕਰਨਾ ਪਏਗਾ। ਮਾਰਕ ਕਰਨੀ ਸਾਹਿਬ ਬੜੀ ਤੇਜ਼ੀ ਨਾਲ ਕਦਮ ਚੁੱਕ ਰਹੇ ਨੇ, ਲੇਕਿਨ ਹੋਰ ਬੜੀ ਤੇਜ਼ੀ ਨਾਲ ਚੁੱਕਣੇ ਪੈਣਗੇ, ਕਿਉਂਕਿ ਹਰ ਸਾਰਾ ਤੰਤਰ ਹੀ ਵਿਗੜਿਆ ਪਿਆ, ਕੋਈ ਐਸਾ ਫੀਲਡ ਨਹੀਂ ਹੈ। ਮੈਂ ਬਹੁਤ ਰਿਸਪੈਕਟਫੁਲੀ ਗੱਲ ਕਰਾਂਗਾ ਕਿ ਟਰੂਡੋ ਸਾਹਿਬ ਬਹੁਤ ਵਧੀਆ ਇਨਸਾਨ ਨੇ, ਐਵੇਂ ਕੋਈ ਐਸੀ ਗੱਲ ਨਾ ਮੇਰੇ ਕੋਲੋਂ ਹੋ ਜਾਏ। ਕਿਸੇ ਦੀ ਸ਼ਾਨ ਦੇ ਖਿਲਾਫ਼ ਅਸੀਂ ਕਦੇ ਵੀ ਗੱਲ ਨਹੀਂ ਕਰਦੇ, ਹਮੇਸ਼ਾ ਹਰੇਕ ਨਾਲ ਰਿਸਪੈਕਟਫੁਲੀ ਗੱਲ ਕਰਨਾ ਚਾਹੁੰਦੇ ਹਾਂ, ਲੇਕਿਨ ਜਿਹੜੀ ਹਕੀਕਤ ਹੈ ਫਿਰ ਉਹ ਐਜ਼ ਅ ਜਰਨਲਿਸਟ ਮੀਡੀਆ ਨਾਲ ਫਿਰ ਇਨਸਾਫ਼ ਨਹੀਂ ਹੋਏਗਾ। ਇਹ ਵਿਜ਼ਨ ਨਹੀਂ ਸੀਗਾ ਟਰੂਡੋ ਸਾਹਿਬ ਕੋਲ, ਸ਼ੁਰੂ ਤੋਂ ਅਸੀਂ ਕਹਿੰਦੇ ਰਹੇ ਹਾਂ ਕਿ ਟਰੂਡੋ ਸਾਹਿਬ ਦੀਆਂ ਪ੍ਰਾਇਰਟੀਜ਼ ਵਧੀਆ ਸੀਗੀਆਂ, ਮਾੜੀਆਂ ਨਹੀਂ ਸੀਗੀਆਂ। ਕਲਾਈਮੇਟ ਚੇਂਜ ਕਰ ਲਈਏ, ਹੋਰ ਸੋਸ਼ਲ ਅਸਿਸਟੈਂਸ ਦੇ ਦਈਏ, ਡੇ ਕੇਅਰ, ਸਾਰੀਆਂ ਚੰਗੀਆਂ ਚੀਜ਼ਾਂ ਨੇ, ਕੋਈ ਐਸੀ ਚੀਜ਼ ਤਾਂ ਨਹੀਂ ਸੀ ਕਿ ਕੋਈ ਟਰੂਡੋ ਸਾਹਿਬ ਕੋਈ ਮਾੜੀ ਕਰਨਾ ਚਾਹੁੰਦੇ ਸੀਗੇ, ਲੇਕਿਨ ਉਹ ਜਿਹੜਾ ਵਿਜ਼ਨ ਚਾਹੀਦਾ ਕਿ ਕੰਟਰੀ ਨੂੰ ਇਮੀਡੀਏਟ ਨੀਡਸ ਕਿਹੜੀਆਂ ਨੇ, ਕੰਟਰੀ ਦੀਆਂ ਇਮੀਡੀਏਟ ਨੀਡਸ ਕਿਹੜੀਆਂ ਨੇ, ਪ੍ਰਾਇਰਟੀਜ਼ ਕਿਹੜੀਆਂ ਨੇ ਕੰਟਰੀ ਦੀਆਂ, ਔਰ ਉਹਦੇ ਲਈ ਕਰਨਾ ਕੀ ਪਏਗਾ, ਫਾਸਟ ਐਕਸ਼ਨ ਲੈਣਾ ਪਏਗਾ ਉਹਦੇ ਵਾਸਤੇ। ਅਸੀਂ ਬੇਤਹਾਸ਼ਾ ਇਮੀਗ੍ਰੇਸ਼ਨ ਲਿਆਈ ਜਾ ਰਹੇ ਹਾਂ, ਇੰਟਰਨੈਸ਼ਨਲ ਸਟੂਡੈਂਟਸ ਇੰਨੇ ਲੈ ਕੇ ਆ ਰਹੇ ਹਾਂ, ਲੈ ਕੇ ਆਓ ਤੁਸੀਂ ਉਹਨਾਂ ਨੂੰ, ਉਹੀ ਯੰਗ ਬੱਚੇ ਨੂੰ ਲੈ ਕੇ ਆਓ, ਲੇਕਿਨ ਉਹਨੂੰ ਕਹੋ ਜੀ ਆਪਣੀ ਤੁਸੀਂ ਗ੍ਰੈਜੂਏਸ਼ਨ ਕਰੋ, 2 ਸਾਲ ਪੜ੍ਹਾਈ ਕਰੋ। ਹੁਣ ਅਸੀਂ ਆਏ ਹਾਂ ਸਾਰੇ, ਬਹੁਤ ਸਾਰੇ ਸਾਡੇ ਨਾਲ ਦੇ ਹੋਰ ਆਏ ਨੇ ਜਿਹੜੇ ਪੁਆਇੰਟ ਬੇਸਿਸ ਤੇ ਆਏ ਨੇ, 97, 98, 2000, 2005, 2010, ਉਹ ਜਿੰਨੇ ਬੰਦੇ ਪੁਆਇੰਟ ਬੇਸਿਸ ਤੇ ਆਉਂਦੇ ਸੀਗੇ, ਉਹ ਵਾਸਟ ਮੈਜੋਰਟੀ, ਮੈਂ ਨਹੀਂ ਕਹਾਂਗਾ ਕੋਈ ਵੀ ਪਰਫੈਕਟ ਤਾਂ ਕੋਈ ਵੀ ਨਹੀਂ ਹੁੰਦਾ, ਪਰ ਵਾਸਟ ਮੈਜੋਰਟੀ ਇਹ ਸੀਗੀ ਕਿ ਤੁਹਾਡੀ ਉਹਨਾਂ ਦੀ ਮੈਰਿਜ ਹੋ ਗਈ, ਬੱਚੇ ਵੀ ਕਈ ਲੋਕਾਂ ਦੇ ਹੋ ਚੁੱਕੇ ਸੀ ਉਸ ਏਜ ਤੱਕ। ਸੋ ਇੱਕ ਬੱਚਾ ਤੁਸੀਂ 18 ਸਾਲ, 19 ਸਾਲ, 20, 21 ਸਾਲ ਦਾ ਲੈ ਕੇ ਆ ਰਹੇ ਹੋ, ਔਰ ਇਹੀ ਬੱਚਾ ਤੁਸੀਂ 24, 25, 26, 28 ਦਾ ਲੈ ਕੇ ਆ ਰਹੇ ਹੋ, ਉਹਨਾਂ ਚ ਫਰਕ ਹੈ ਕਿ ਮੈਰਿਜ ਹੋ ਚੁੱਕੀ ਹੈ ਬੱਚਿਆਂ ਦੀ, ਆਪਣੇ ਆਪ ਸੈਟਲ ਹੋ ਚੁੱਕੇ ਨੇ, ਔਰ 2 ਸਾਲ ਦੇ ਪੁਆਇੰਟਸ ਹੁੰਦੇ ਸੀਗੇ। ਮੈਂ ਤੇ 5 ਸਾਲ ਜੋਬ ਕੀਤੀ ਉੱਥੇ ਇੰਜੀਨੀਅਰਿੰਗ ਦੀ, ਤਾਂ ਜ਼ਿਆਦਾਤਰ 5 ਸਾਲ ਦੇ ਜ਼ਿਆਦਾ ਪੁਆਇੰਟ ਮਿਲਦੇ ਸੀ, ਔਰ ਜੇ ਤੁਹਾਡੀ ਸਪਾਊਸ ਨੇ, ਜੇ ਲੜਕੀ ਲਗਾ ਰਹੀ ਹੈ ਤਾਂ ਉਹਦੇ ਹਸਬੈਂਡ ਨੇ, ਜੇ ਲੜਕਾ ਲਗਾ ਰਿਹਾ ਤਾਂ ਉਹਦੀ ਵਾਈਫ ਨੇ, ਜੇ ਡਿਗਰੀ ਕੀਤੀ ਹੋਈ ਹੈ ਉਹਦੇ ਐਕਸਟਰਾ ਪੁਆਇੰਟ ਸੀਗੇ। ਸੋ ਉਹ ਪੁਆਇੰਟ ਸਿਸਟਮ ਬਹੁਤ ਵਧੀਆ ਸੀ ਸਾਡੇ ਕੋਲ, ਸਿਸਟਮ ਸੀਗਾ। ਅਸੀਂ ਪੈਸਾ ਲੈਣ ਦੇ ਚੱਕਰਾਂ ਦੇ ਵਿੱਚ ਕਿ ਜੀ ਪੈਸਾ ਆ ਰਿਹਾ, ਪੈਸਾ ਆਇਆ ਕਿਹਦੇ ਕੋਲ, ਤਾਂ ਯੂਨੀਵਰਸਿਟੀਜ਼ ਕੋਲ ਆ ਗਿਆ ਸਾਰਾ ਪੈਸਾ, ਤੁਹਾਡੇ ਕੋਲ ਥੋੜੀ ਆਇਆ। ਔਰ ਜਾ ਕੇ ਦੇਖੋ ਬੜੀਆਂ ਬੜੀਆਂ ਬਿਲਡਿੰਗਸ ਬਣਾ ਲਈਆਂ ਯੂਨੀਵਰਸਿਟੀਜ਼ ਨੇ, ਜਿਹੜੇ ਕਾਲਜ ਔਰ ਯੂਨੀਵਰਸਿਟੀਜ਼ ਨੇ ਬੜੀਆਂ ਬੜੀਆਂ ਬਿਲਡਿੰਗਸ ਬਣਾ ਲਈਆਂ, ਔਰ ਅਸੀਂ ਆਪਣਾ ਤਮਾਸ਼ਾ ਬਣਾ ਲਿਆ। ਯੰਗ ਬੱਚੇ ਜਿਹੜੇ ਉੱਥੋਂ ਆਏ ਨੇ, ਨਾ ਉਹਨਾਂ ਦੇ ਕੋਲ ਰਹਿਣ ਦਾ ਇੰਤਜ਼ਾਮ ਹੈ, ਕਿੰਨੀ ਐਕਸਪਲੋਇਟੇਸ਼ਨ ਹੋਈ ਹੈ LMIA ਦੇ ਨਾਂ ਦੇ ਉੱਤੇ, ਕਿੰਨੀ ਜ਼ਿਆਦਾ ਖਰਾਬੀ ਹੋਈ ਹੈ। ਪੁਆਇੰਟ ਬੇਸਿਸ ਤੇ ਬੰਦਾ ਆਉਂਦਾ ਸੀ, ਪਰਮਾਨੈਂਟ ਆਉਂਦਾ ਸੀ, ਪੁਆਇੰਟ ਬੇਸਿਸ ਤੇ ਬੰਦਾ ਆਉਂਦਾ ਸੀ, ਕੋਈ LMI ਥੋੜੀ ਹੈ, ਕੋਈ ਐਕਸਪਲੋਇਟ ਥੋੜੀ ਕਰ ਸਕਦਾ ਸੀ, ਮਰਜ਼ੀ ਨਾਲ ਨੌਕਰੀ ਕਰਦੇ ਸੀਗੇ। ਔਰ ਉਹ ਸਾਰੇ ਮੇਰੇ ਨਾਲ, ਜੇ ਮੈਂ 96 ਤੋਂ ਲੈ ਕੇ ਅੱਜ ਗੱਲ ਕਰਾਂ 2004, ਮੈਂ ਵੀ ਉਸੇ ਦੌਰ ਵਿੱਚ ਆਇਆ 96 to 2004, ਇੱਕ ਜਾਂ ਦੋ ਜਣੇ ਮੇਰੇ ਖਿਆਲ ਨਾਲ ਵਾਪਸ ਚਲੇ ਗਏ ਨੇ, ਦੈਟ ਇਜ਼ ਓਕੇ, ਫਾਈਨ, ਜਾ ਸਕਦੇ ਨੇ। ਲੇਕਿਨ ਬਾਕੀ ਮੇਰੇ ਨਾਲ ਦੇ ਜਿੰਨੇ ਵੀ ਬੰਦੇ ਆਏ ਨੇ ਬਹੁਤ ਵਧੀਆ ਜੋਬਸ ਕਰ ਰਹੇ ਨੇ ਇਸ ਵੇਲੇ, ਠੀਕ ਨੇ, ਸਾਰੇ ਵਧੀਆ ਜੋਬ ਕਰ ਰਹੇ ਨੇ, ਔਰ ਸਾਰਿਆਂ ਨੇ ਆਪਣੇ ਘਰ ਲੈ ਲਏ, ਇਨਵੈਸਟਮੈਂਟ ਪ੍ਰੋਪਰਟੀਜ਼ ਲੈ ਲਈਆਂ, ਬੱਚੇ ਵਧੀਆ ਯੂਨੀਵਰਸਿਟੀ ਚ ਪੜ੍ਹ ਲਿਖ ਗਏ, ਐਵਰੀਵਨ। ਮੈਂ ਆਸ ਪਾਸ ਆਪਣੇ ਜੇ ਮੇਰੇ ਨਾਲ ਦੇਖਦਾ ਵੀ ਜਿਹੜੇ ਮੇਰੇ ਨਾਲ ਜੋਬ ਕਰਦੇ ਸੀ, ਅਸੀਂ ਉੱਥੇ ਇਕੱਠੇ ਜੋਬ ਕਰਦੇ ਸੀ GNA, ਮੈਂ 7-8 ਐਗਜ਼ਾਮਪਲ ਵੀ ਲਵਾਂ, 8 ਦੇ 8 ਦਾ ਸੇਮ ਕੇਸ ਹੈ, ਸੇਮ 8 ਦੇ 8 ਬੰਦਿਆਂ ਦਾ, ਜਿਵੇਂ ਬਿਲਕੁਲ ਜਿਹੜੇ ਮੇਰੇ ਕਲੋਜ਼ ਨੇ, ਬਾਕੀ ਤਾਂ ਹੋਰ ਬੜੇ ਸਾਰੇ ਲੋਕ ਆਏ ਨੇ ਸਾਡੀ ਕੰਪਨੀ, ਮੈਂ ਆਪਣੀ ਇੱਕ ਕੰਪਨੀ ਦਾ ਐਗਜ਼ਾਮਪਲ ਦੇ ਰਿਹਾ, ਮੈਂ ਆਪਣੀ ਕੰਪਨੀ ਦਾ ਐਗਜ਼ਾਮਪਲ ਦੇ ਰਿਹਾ, ਨਾਮ ਵੀ ਦੱਸ ਰਿਹਾ, GNA, ਗੁਰੂ ਨਾਨਕ ਆਟੋ ਐਂਟਰਪ੍ਰਾਈਜ਼ GNA, ਅਸੀਂ ਉੱਥੇ ਕੰਮ ਕੀਤਾ। ਅਸੀਂ ਜੇ ਮੈਂ ਆਪਣੇ ਬਿਲਕੁਲ ਕਲੋਜ਼ ਸਰਕਲ ਚ ਵੀ ਦੇਖਾਂ, 4 ਬੰਦੇ ਦੇਖ ਲਾਂ, ਚਲੋ ਜਾਂ ਉਹਦੇ ਹੋਰ ਥੋੜੇ ਜਿਹੇ ਸਰਕਲ ਦੇਖ ਲਾਂ, 7-8 ਬੰਦੇ, ਸੇਮ ਕੇਸ ਆ ਬਿਲਕੁਲ ਸਭ ਦਾ, ਸਾਰੇ ਬੰਦੇ 96 to 2004 ਦੇ ਵਿੱਚ ਆਏ, ਠੀਕ ਹੈ ਜੀ। ਫਿਰ ਕੀ ਕੀਤਾ ਕਿ ਸਭ ਨੇ ਆਪਣੀਆਂ ਵਧੀਆ ਵਧੀਆ ਜੋਬਸ ਤੇ ਲੱਗ ਗਏ, ਵੈਰੀ ਗੁੱਡ, ਆਲ ਇੰਜੀਨੀਅਰਸ ਔਨ ਦਿਅਰ ਜੋਬ, ਹਾਂਜੀ ਜੀ, ਕਿਸੇ ਦੀ ਵਾਈਸ ਕੰਮ ਕਰ ਰਹੀਆਂ, ਕਿਸੇ ਨਹੀਂ ਕਰ ਰਹੀਆਂ, ਵੈਰੀ ਗੁੱਡ। ਅੱਗੇ ਕੀ ਹੋਇਆ ਜੀ, ਅੱਗੇ ਸਭ ਦੇ, ਜਿਵੇਂ ਅੱਜ ਸਭ ਦੇ ਬੱਚਿਆਂ ਵੱਲ ਦੇਖਾਂ, ਸਭ ਦੇ ਬੱਚੇ ਵਧੀਆ ਐਜੂਕੇਸ਼ਨ ਲੈ ਚੁੱਕੇ ਨੇ, ਕਈ ਤਾਂ ਬਹੁਤ ਬ੍ਰਿਲੀਅੰਟ ਨੇ। ਸਾਡੇ ਇੱਕ ਫਰੈਂਡ ਨੇ ਗੁਰਜੋਤ, ਉਹ ਇੰਜੀਨੀਅਰਿੰਗ ਡਿਪਾਰਟਮੈਂਟ ਚ ਹੁੰਦਾ ਸੀ ਸਾਡੇ ਨਾਲ, ਉੱਥੇ ਅਸੀਂ ਇੱਥੇ ਇਕੱਠੇ, ਹੁਣ ਸਾਡੇ ਘਰਾਂ ਨਹੀਂ ਜਾਣੀਆਂ ਸਾਰਿਆਂ ਦੀ, ਉਹਦੀ ਡਾਟਰ ਇਹਦੇ ਵਿੱਚ ਫਿਗਰ ਸਕੇਟਿੰਗ ਚ ਕਿਆ ਕਮਾਲ ਦਾ ਕੰਮ ਕਰ ਰਹੀ ਹੈ, ਠੀਕ ਹੈ। ਸਭ ਦੇ ਬੱਚੇ ਘਰਾਂ ਚ ਲਾਇਬ੍ਰੇਰੀਜ਼ ਬਣੀਆਂ, ਕੋਈ ਵਧੀਆ ਕਾਰਪੋਰੇਟ ਜੋਬਸ ਨੇ, ਔਰ ਸਾਰਿਆਂ ਨੇ ਉਸੇ ਦੌਰ ਚ, ਜਦੋਂ ਮੈਂ ਵੀ ਆਇਆ, ਸਾਰਿਆਂ ਨੇ ਉਸ ਦੌਰ ਚ ਕਰ ਲੈ ਲਿਆ ਆਪਣੇ, ਕਿਸੇ ਨੇ 2000 ਚ ਲਿਆ, ਕਿਸੇ ਨੇ 2001 ਚ ਕਰ ਲਿਆ, ਔਰ ਸਾਰੇ ਵਧੀਆ ਜੋਬਸ ਕਰ ਰਹੇ ਨੇ, ਔਰ ਵਧੀਆ ਕਾਰ ਇਨਵੈਸਟਮੈਂਟ ਪ੍ਰੋਪਰਟੀਜ਼ ਵੀ ਕਿਸੇ ਨੇ ਲੈ ਲਈਆਂ ਨੇ, ਐਂਡ ਦੇ ਆਲ ਡੂਇੰਗ ਵੈਰੀ ਵੈਲ, ਲਾਈਫ ਬਹੁਤ ਵਧੀਆ। ਹਾਂ, ਪਰ ਉਹ ਸਾਰੇ ਪਰੇਸ਼ਾਨ ਨੇ, ਇੱਕ ਗੱਲ ਤੋਂ ਜ਼ਰੂਰ ਨੇ ਕਿ ਉਹਨਾਂ ਦੇ ਬੱਚਿਆਂ ਦਾ ਜੋ ਕ੍ਰਾਈਮ ਹੈ, ਜੋ ਹਾਲਾਤ ਕੈਨੇਡਾ ਦੇ ਬਣ ਰਹੇ ਆ, ਉਹ ਜ਼ਰੂਰ ਕਈ ਵਾਰੀ ਉਹ ਸਵਾਲ ਪੁੱਛਦੇ ਨੇ ਕਿ ਇਜ਼ ਇਟ ਗੋਇੰਗ ਟੂ ਬੀ ਓਕੇ, ਠੀਕ ਹੈ। ਔਰ ਦ ਇੰਟਰਸਟਿੰਗ ਪਾਰਟ ਵਾਜ ਆਲ ਆਫ ਦੈਮ, ਆਲਮੋਸਟ ਆਲ ਆਫ ਦੈਮ ਵਰ ਵੈਰੀ ਅਗੇਂਸਟ ਦ ਲਿਬਰਲ ਗਵਰਨਮੈਂਟ। ਆਈ ਡੋਂਟ ਵਾਂਟ ਟੂ, ਮੈਂ ਡਿਸਕਸ਼ਨ ਦੇ ਵਿੱਚ ਇਹਨੂੰ ਪੋਲੀਟਿਕਸ ਨਹੀਂ ਲੈ ਕੇ ਆਉਣਾ ਚਾਹੁੰਦਾ, ਬਟ ਯੈਸ, ਸਾਰੇ ਸਵਾਲ ਖੜੇ ਕਰ ਰਹੇ ਸੀਗੇ। ਛੋਟੀ ਜਿਹੀ ਰਿਕਾਰਡਡ ਬ੍ਰੇਕ ਲਵਾਂਗੇ, ਬਹੁਤ ਹੀ ਛੋਟੀ, ਸਿਰਫ 2 ਮਿੰਟ ਦੀ ਰਿਕਾਰਡਡ ਬ੍ਰੇਕ, ਔਰ ਇਸ ਰਿਕਾਰਡਡ ਬ੍ਰੇਕ ਦੇ ਫੌਰਨ ਬਾਅਦ ਸਾਡੇ ਸਪੌਂਸਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ 2 ਮਿੰਟ ਦੀ ਰਿਕਾਰਡਡ ਬ੍ਰੇਕ ਤੋਂ ਬਾਅਦ।
Hi, this is Priyanka Chopra and you're watching Channel Y.
ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
Need trade finance services to manage your export and import services? ICICI Bank Canada offers tailor-made business banking solutions. To know more, please visit icicibank.ca or your nearest branch today.
Attention home buyers, North Oak Hill which Ivy Roach Phase 3 leke aaya hai Star Lane Homes. Stunning new cars starting from just $1,149,900. Ta join karo sanu is Saturday July 12, 11 baje 515 Dundas Street West. Is event which je tusi nava car khareede ho tuhanu mil sakde ne up to $20,000 tak de bonus incentives. ਹੋਰ ਜਾਣਕਾਰੀ ਲਈ ਵਿਜ਼ਿਟ ਕਰੋ starlanehomes.com। Starlane, your 5-star home builder.
You are listening to WTOR 770 AM, Youngstown, Toronto.
ਸਾਡੀ ਜਿੰਨਾ ਵੀ ਸੋਹਣਾ ਹੋਵੇ ਤੁਹਾਡੀ ਬਿਨਾ ਨਹੀਂ ਹੋ ਸਕਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਤੁਹਾਨੂੰ ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ। ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ ਹਾਸਲ ਕਰੋ ਅਤੇ ਦੇਖਭਾਲ ਵਿੱਚ ਆਪਣਾ ਕਰੀਅਰ ਸ਼ੁਰੂ ਕਰੋ। ਵਧੇਰੇ ਜਾਣਨ ਲਈ ontario.ca/gopsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ਲਾਈਵ ਜਿਹੜਾ ਉਹ ਹਰ ਰੋਜ਼ ਸਵੇਰੇ 8 ਵਜੇ 8 AM ਸਵੇਰੇ 8 ਵਜੇ 8 AM ਟੂ 2 PM ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ 6 ਘੰਟੇ ਅਸੀਂ ਲਗਾਤਾਰ ਵਾਈ ਮੀਡੀਆ ਲਾਈਵ ਪੇਸ਼ ਕਰਦੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਸਵੇਰੇ 8 ਤੋਂ ਤੁਹਾਨੂੰ ਇੰਡੀਆ ਦੇ ਨਾਲ ਜੋੜ ਦਈਏ। ਔਰ ਸਾਡਾ ਚੈਨਲ ਵਾਈ ਦੀ ਤਾਂ ਇਹ ਜਾਣਕਾਰੀ ਮੈਂ ਤੁਹਾਨੂੰ ਸ਼ੇਅਰ ਕਰ ਹੀ ਰਿਹਾ, ਬਟ ਨਾਲ ਦੀ ਨਾਲ ਮੈਂ ਤੁਹਾਡੇ ਨਾਲ ਵਾਈ ਪਲੱਸ ਦੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦਾ। ਹਰ ਬਾਕਸ ਦੇ ਉੱਤੇ ਅਵੇਲੇਬਲ ਹੈ, ਜੇ ਤੁਸੀਂ ਘਰ ਦੇ ਵਿੱਚ ਬਾਕਸ ਹੈ ਤਾਂ ਤੁਸੀਂ ਫੌਰਨ, ਜੇ ਦਿੱਕਤ ਆ ਰਹੀ ਹੈ ਤੇ ਆ ਨੰਬਰ ਤੁਹਾਡੇ ਸਾਹਮਣੇ ਹੈ ਕਿ ਅਸੀਂ ਵਾਈ ਪਲੱਸ ਕਿੱਥੇ ਦੇਖ ਸਕਦੇ ਹਾਂ। ਵਾਈ ਪਲੱਸ ਨੂੰ ਦੇਖਣ ਦਾ ਇੱਕ ਆਸਾਨ ਤਰੀਕਾ ਇਹ ਹੈਗਾ ਕਿ ਆਪਣੇ ਫੋਨ ਦੇ ਉੱਤੇ ਤੁਸੀਂ ਐਪ ਡਾਊਨਲੋਡ ਕਰ ਲਓ ਵਾਈ ਮੀਡੀਆ। ਸੋ ਜਿਹੜਾ ਐਪ ਹੈ ਵਾਈ ਮੀਡੀਆ ਦਾ, ਇਹਦੇ ਵਿੱਚ ਚੈਨਲ ਵਾਈ ਵੀ ਤੁਸੀਂ ਦੇਖ ਸਕਦੇ ਹੋ, ਵਾਈ ਪਲੱਸ ਵੀ ਦੇਖ ਸਕਦੇ ਹੈ ਕਿ ਤੁਸੀਂ ਇਹਦੇ ਵਿੱਚ, ਔਰ ਰੇਡੀਓ ਵੀ ਸੁਣ ਸਕਦੇ ਹੋ। ਸੋ ਸਾਰਾ ਕੁਝ ਉਹਦੇ ਉੱਤੇ ਲਾਈਵ ਹੈ। ਸੋ ਚੈਨਲ ਵਾਈ ਪੰਜਾਬੀ, ਹਿੰਦੀ, ਉਰਦੂ ਔਰ ਇੰਗਲਿਸ਼ ਦੇ ਵਿੱਚ। ਵਾਈ ਪਲੱਸ ਜਿਹੜਾ ਸਾਡਾ ਚੈਨਲ ਹੈਗਾ ਉਹ 24/7 ਆਲ ਇੰਗਲਿਸ਼। So, dono channels tusi apne favorite save kar lo.
2001 is a media company with a 360 degree approach in reaching our audience over 5 platforms: television, radio, newspaper, online news portal, and mobile app.
Why Media has newspaper, midweek, radio, South Asian Pulse.
Hi, I'm Amitabh Bachchan and you're listening to South Asian Pulse.
Hi, this is Amir.
Once again, a very warm welcome. ਤੁਸੀਂ ਦੇਖ ਰਹੇ ਹੋ ਚੈਨਲ ਵਾਈ ਐਂਡ ਸੁਣ ਰਹੇ ਹੋ ਰੇਡੀਓ ਵਾਈ। ਵਾਈ ਮੀਡੀਆ ਤੁਹਾਡੇ ਲਈ ਲੈ ਕੇ ਆਉਂਦੇ ਨੇ 7 ਪਲੈਟਫਾਰਮਸ। ਜੇ ਤੁਸੀਂ ਕਰ ਰਹੇ ਹੋ, ਤੁਸੀਂ ਦੇਖ ਸਕਦੇ ਹੋ ਚੈਨਲ ਵਾਈ ਐਂਡ ਵਾਈ ਪਲੱਸ 24/7 24 ਘੰਟੇ 7 ਦਿਨ। ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ। ਲੋਕਲ ਨੰਬਰ 6479105000 ਤੇ ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡਵੀਕ ਨੂੰ ਪੜ੍ਹ ਸਕਦੇ ਹੋ ਫਾਰ ਆਲ ਦ ਵੀਕਲੀ ਅਪਡੇਟਸ। southasiandaily.com ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ, ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲਸ ਰੇਡੀਓ ਵਾਈ ਐਂਡ southasiandaily.com ਡਾਇਰੈਕਟਲੀ ਅਸੈਸ ਕਰ ਸਕਦੇ ਹੋ। ਇਹਦੇ ਨਾਲ ਹੀ ਟੂ ਗੈਟ ਇਨ ਟੱਚ ਵਿਦ ਆਲ ਦ ਪਲੈਟਫਾਰਮ, ਸੋਸ਼ਲ ਮੀਡੀਆ ਤੇ ਵੀ ਤੁਸੀਂ ਫਾਲੋ ਕਰਨਾ ਵਾਈ ਮੀਡੀਆ ਨੂੰ ਬਿਲਕੁਲ ਨਾ ਭੁੱਲਿਓ। YouTube ਦੇ ਉੱਤੇ ਤੁਸੀਂ ਸਬਸਕ੍ਰਾਈਬ ਕਰਨੇ ਆ ਚੈਨਲਸ, ਚੈਨਲ Y247 ਵਾਈ ਮੀਡੀਆ ਲਾਈਵ ਐਂਡ ਵਾਈ ਮੀਡੀਆ ਗਰੁੱਪ। TikTok is Y Media _ Group, Facebook is Y Media Live and X is Y Media Group. ਕੋਈ ਵੀ ਜੇ ਫੀਡਬੈਕ ਤੁਸੀਂ ਦੇਣਾ ਚਾਹੁੰਦੇ ਹੋ, ਕੋਈ ਵੀ ਚੈਨਲ ਵਾਈ ਦੇ ਰਿਲੇਟਡ, ਰੇਡੀਓ ਵਾਈ ਦੇ ਰਿਲੇਟਡ ਕੋਈ ਵੀ ਤੁਸੀਂ ਕੁਐਰੀ ਹੈ, ਤੁਸੀਂ ਆਲਵੇਜ਼ ਰੀਚ ਆਊਟ ਕਰਨਾ ਆ ਵਾਈ ਮੀਡੀਆ ਨੂੰ। ਨੰਬਰ ਟੂ ਕਾਲ ਇਸ 416-475-5000। ਇਹਦੇ ਨਾਲ ਹੀ ਅਪਡੇਟਸ ਦਾ ਸਿਲਸਿਲਾ ਆਪਾਂ ਬਿਲਕੁਲ ਕੰਟੀਨਿਊ ਕਰਦੇ ਹਾਂ। ਵਾਈ ਮੀਡੀਆ ਇਸ ਸੈਗਮੈਂਟ ਦੇ ਕੁਝ ਇੰਪੋਰਟੈਂਟ ਸਪੋਂਸਰਸ ਤੁਹਾਡੇ ਲਈ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਜਲਦ ਹੀ ਸਾਡੇ ਨਾਲ ਜੁੜਨਗੇ ਗਰੁੱਪ ਐਡੀਟਰ ਐਂਡ CEO ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ, ਐਂਡ ਇਸ ਦੇ ਨਾਲ ਹੀ ਇਸ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਬ੍ਰਿਜ ਮੋਹਨ ਜੀ ਸਾਡੇ ਨਾਲ ਜੁੜਨ ਜਾ ਰਹੇ ਨੇ। ਜਦੋਂ ਆਪਾਂ ਲਾਅ ਦੀ ਗੱਲ ਕਰਦੇ ਹਾਂ, ਵਕੀਲ, ਸਾਰੀ ਕਮਿਊਨਿਟੀ ਦੇ ਵਿੱਚ ਜਾਣੇ ਮਾਣੇ ਵਕੀਲ ਬ੍ਰਿਜ ਮੋਹਨ ਜੀ ਸਾਡੇ ਨਾਲ ਜੁੜਨਗੇ। ਉਨ੍ਹਾਂ ਦੇ ਨਾਲ ਕਾਫੀ ਇੰਪੋਰਟੈਂਟ ਡਿਸਕਸ਼ਨ ਬਿਲਕੁਲ ਕੰਟੀਨਿਊ ਰੱਖਾਂਗੇ। ਪਰ ਅੱਗੇ ਵਧਣ ਤੋਂ ਪਹਿਲਾਂ ਇਸ ਸੈਗਮੈਂਟ ਦੇ ਕੁਝ ਇੰਪੋਰਟੈਂਟ ਸਪੋਂਸਰਸ ਸਾਡੇ ਸਾਰੇ ਲਿਸਨਰਸ ਦੇ ਲਈ ਆਪਾਂ ਜ਼ਰੂਰ ਸ਼ੇਅਰ ਕਰ ਦਿੰਦੇ ਹਾਂ। ਕਾਵਿਆ ਹੋਮਿਓਕੇਅਰ ਹੋਮਿਓਪੈਥਿਕ ਕਲੀਨਿਕ ਹੈ ਮੀਤੋਜ਼ਾ ਪੀਨਾਕੋਜ਼ਾ ਜੀ ਨੂੰ ਮਿਲ ਸਕਦੇ ਹੋ 25 ਸਾਲ ਤੋਂ ਵੀ ਜ਼ਿਆਦਾ ਉਹਨਾਂ ਦਾ ਐਕਸਪੀਰੀਅੰਸ ਬਿਲਕੁਲ ਹੈ 10 ਕੋਟਰਾਲ ਬੁਲੇਵਾਰਡ ਦੇ ਉੱਤੇ ਲੋਕੇਟਡ ਨੇ ਕੋਈ ਵੀ ਨਵੀਂ ਪੁਰਾਣੀ ਬਿਮਾਰੀ ਹੈ ਕੋਈ ਵੀ ਇਸ਼ੂ ਹੈ ਹੋਮਿਓਪੈਥਿਕ ਮੈਡੀਸਨ ਇਜ਼ ਸਮਥਿੰਗ ਜਿਹਦਾ ਸਾਈਡ ਇਫੈਕਟ ਕੋਈ ਨਹੀਂ ਹੁੰਦਾ ਐਂਡ ਇਹਦੇ ਜੋ ਫਾਇਦੇ ਨੇ ਉਹ ਸਾਨੂੰ ਦੇਖਣ ਨੂੰ ਬਿਲਕੁਲ ਅੱਜ ਦੀ ਟਾਈਮ ਦੇ ਵਿੱਚ ਵੀ ਬਿਲਕੁਲ ਮਿਲਦੇ ਨੇ ਸੋ ਜੇ ਤੁਸੀਂ ਕੋਈ ਵੀ ਇਸ਼ੂ ਫੇਸ ਕਰ ਰਹੇ ਹੋ ਡਿਪਰੈਸ਼ਨ ਤੋਂ ਲੈ ਕੇ ਸਕਿਨ ਰਿਲੇਟਡ ਇਸ਼ੂਜ਼ ਨੇ ਕੋਈ ਵੀ ਲਾਈਕ ਫੀਮੇਲ ਇਸ਼ੂਜ਼ ਤੋਂ ਅਸੀਂ ਫੇਸ ਕਰ ਰਹੇ ਹੋ ਐਨੀਥਿੰਗ ਯੂ ਕੈਨ ਰੀਚ ਆਊਟ ਕਾਵਿਆ ਹੋਮਿਓਕੇਅਰ ਨੀਤੋਜ਼ਾ ਜੀ ਨੂੰ ਲੋਕੇਸ਼ਨ ਨੋਟ ਰੱਖੋ 10 ਕੋਟਰਾਲ ਬੁਲੇਵਾਰਡ ਦੇ ਉੱਤੇ ਇਹਦੇ ਨਾਲ ਹੀ ਤੁਹਾਨੂੰ ਦੱਸ ਦਈਏ ਸੈਗਮੈਂਟ ਦੇ ਇੰਪੋਰਟੈਂਟ ਸਪੋਂਸਰ ਟੋਰਾਂਟੋ ਏਰੀਆ ਫੂਡ ਡੀਲਰ ਵਿਦ ਅ ਸਟੈਂਡਰਡ ਸਲਾਈਡਿੰਗ ਸੈਕਿੰਡ ਰੋ ਸੀਟ ਤੁਹਾਡੇ ਲਈ ਲੈ ਕੇ ਆਏ ਹਾਂ ਸਪੈਸ਼ਲ 2025 ਐਸਕੇਪ ਪਲੱਗ ਇਨ ਹਾਈਬ੍ਰਿਡ ਫਰੀਡਮ ਟੂ ਮੂਵ ਨੋ ਮੈਟਰ ਵਟ ਔਰ ਤੁਸੀਂ ਕਿਤੇ ਵੀ ਜੇ ਜਾਣਾ ਚਾਹੁੰਦੇ ਹੋ ਬੈਸਟ ਤੁਹਾਨੂੰ ਸਰਵਿਸਿਜ਼ ਮਿਲਦੀਆਂ ਨੇ ਫੋਰਡ ਰਿਟੇਲਰ ਐਸਕੇਪ 2025 ਐਸਕੇਪ ਪਲੱਗ ਇਨ ਹਾਈਬ੍ਰਿਡ ਬਿਲਕੁਲ ਤੁਸੀਂ ਇਨ੍ਹਾਂ ਦੀ ਜੋ ਲੇਟੈਸਟ ਮਾਡਲਸ ਐਂਡ ਟ੍ਰਿਮਸ ਨੇ ਇਟਸ ਅ ਗ੍ਰੇਟ ਕਾਰ ਐਂਡ ਇਹਦੇ ਨਾਲ ਕੋਈ ਵੀ ਹੋਰ ਫੋਰਡ ਦੀਆਂ ਸਾਰੀਆਂ ਗੱਡੀਆਂ ਬਹੁਤ ਵਧੀਆ ਹੁੰਦੀਆਂ ਨੇ ਕੁਛ ਵੀ ਤੁਹਾਨੂੰ ਇਨਕੁਆਇਰੀ ਹੈ ਤੁਸੀਂ ਆਲਵੇਜ਼ ਆਪਣੇ ਨੀਅਰੈਸਟ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ ਫੋਰਡ ਦੀ ਜਾਂ ਫਿਰ ਇਹਨਾਂ ਦੀ ਤੁਸੀਂ ਵੈਬਸਾਈਟ ਵਿਜ਼ਿਟ ਕਰ ਸਕਦੇ ਫੋਰ ਐਨੀ ਫਰਦਰ ਇਨਫੋਰਮੇਸ਼ਨ ਦੈਟ ਇਜ਼ ਫੋਰਡ ਟੋਰਾਂਟੋ ਡੋਟ ਸੀ ਏ ਦੈਟ ਇਜ਼ ਫੋਰਡ ਟੋਰਾਂਟੋ ਡੋਟ ਸੀ ਏ ਪੈਮਾ ਡਿਸਕਵਰ ਕਰੋ ਪੀਲ ਆਰਟ ਗੈਲਰੀ ਮਿਊਜ਼ੀਅਮ ਐਂਡ ਆਰਕਾਈਵਜ਼ ਆਲਸੋ ਨੋਨ ਐਜ਼ ਪੈਮਾ ਇਟਸ ਅ ਬਿਊਟੀਫੁਲ ਪਲੇਸ ਲੋਕੇਟਡ ਇਨ ਡਾਊਨ ਟਾਊਨ ਬ੍ਰਾਮਟਨ ਜੇ ਤੁਸੀਂ ਵੀ ਰੀਕ੍ਰੀਏਸ਼ਨਲ ਐਕਟੀਵਿਟੀਜ਼ ਕਰਨਾ ਚਾਹੁੰਦੇ ਹੋ ਵਿਦ ਯੋਰ ਫਰੈਂਡਸ ਐਂਡ ਫੈਮਲੀ ਦੈਨ ਪੈਮਾ ਇਜ਼ ਯੋਰ ਵਨ ਸਟੋਪ ਸ਼ੋਪ ਤੁਸੀਂ ਆਪਣੇ ਲਾਈਕ ਫੈਮਲੀ ਦੇ ਨਾਲ ਫਰੈਂਡਸ ਦੇ ਨਾਲ ਆਪਣੇ ਲਾਈਕ ਪਾਰਟਨਰ ਦੇ ਨਾਲ ਵਧੀਆ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਫਨ ਐਕਟੀਵਿਟੀਜ਼ ਕਰਨਾ ਚਾਹੁੰਦੇ ਹੋ ਟਿਊਜ਼ਡੇ ਐਂਡ ਥਰਸਡੇ ਨੂੰ ਸਪੈਸ਼ਲ ਕਲਾਸਿਸ ਇੱਥੇ ਬਿਲਕੁਲ ਤੁਸੀਂ ਅਵੇਲ ਕਰ ਸਕਦੇ ਹੋ ਜੁਲਾਈ ਐਂਡ ਅਗਸਤ ਦੇ ਵਿੱਚ ਕਾਫੀ ਸਾਰੇ ਸਪੈਸ਼ਲ ਇਵੈਂਟਸ ਇੱਥੇ ਬਿਲਕੁਲ ਹੋ ਰਹੇ ਨੇ ਸੋ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲਦੀ ਹੈ ਇਹਨਾਂ ਦੀ ਵੈਬਸਾਈਟ ਤੁਸੀਂ ਨੋਟ ਰੱਖਣੀ ਹੈ ਵਿਜ਼ਿਟ ਪੈਮਾ ਡੋਟ ਪੀਲ ਰਿਜਨ ਡੋਟ ਸੀ ਏ ਦੇ ਉੱਤੇ ਦੈਟ ਇਜ਼ ਵਿਜ਼ਿਟ ਪੈਮਾ ਡੋਟ ਪੀਲ ਰਿਜਨ ਡੋਟ ਸੀ ਏ ਦੇ ਉੱਤੇ ਐਂਡ ਇਹਨਾਂ ਨੂੰ ਸੋਸ਼ਲਸ ਤੇ ਵੀ ਫੋਲੋ ਕਰਨਾ ਬਿਲਕੁਲ ਨਾ ਭੁੱਲਿਓ ਐਟ ਵਿਜ਼ਿਟ ਪੈਮਾ ਅੱਜ ਹੀ ਗੁੱਡਬਾਏ ਪ੍ਰੋਬਲਮਸ ਜ਼ਿੰਦਗੀ ਦੇ ਵਿੱਚ ਮੁਸ਼ਕਿਲ ਬਿਲਕੁਲ ਹੁੰਦੀਆਂ ਨੇ ਐਂਡ ਹਰ ਇੱਕ ਮੁਸ਼ਕਿਲ ਦਾ ਹੱਲ ਵੀ ਜ਼ਰੂਰ ਹੁੰਦਾ ਹੈ ਜੇ ਤੁਸੀਂ ਵੀ ਕਿਸੇ ਲਾਈਕ ਕਰਜ਼ੇ ਤੋਂ ਪਰੇਸ਼ਾਨ ਹੋ ਕ੍ਰੈਡਿਟ ਸਕੋਰ ਲੋਅ ਹੈ ਬਿਜ਼ਨਸ ਦੇ ਵਿੱਚ ਕੋਈ ਫਾਈਨੈਂਸ਼ੀਅਲ ਪ੍ਰੈਸ਼ਰ ਹੈ ਸਟੀਵ ਤਲਵਾਰ ਜੀ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਬੈਂਕਰਪਸੀ ਤੋਂ ਲੈ ਕੇ ਕ੍ਰੈਡਿਟ ਰਿਪੇਅਰ ਤੱਕ ਸਟੀਵ ਤਲਵਾਰ ਤੁਹਾਨੂੰ ਦਿੰਦੇ ਨੇ ਫ੍ਰੀ ਕੰਸਲਟੇਸ਼ਨ ਅਤੇ ਸਹੀ ਰਾਸਤਾ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਸਟੀਵ ਤਲਵਾਰ ਨੰਬਰ ਟੂ ਕਾਲ ਇਜ਼ 9052720090 ਦੇ ਉੱਤੇ ਦੈਟ ਇਜ਼ 9052720090 ਦੇ ਉੱਤੇ ਜਿੱਥੇ ਭਰੋਸਾ ਹੈ ਉੱਥੇ ਸਹੀ ਰਾਸਤਾ ਹੈ ਗੁੱਡਬਾਏ ਪ੍ਰੋਬਲਮਸ ਵਿਦ ਸਟੀਵ ਤਲਵਾਰ Allen Park Lexus. Lexus is a car which defines luxury and efficiency. Je tusi vi ek vadiya car labh rahe ho 2025 the latest models, the trims tuhanu itthe milde ne, best selection and best price point. Ede naal hi jo itthe sari team hai bahut hi zyada cooperative hai, vadiya team tuhanu mildi Allen Park Lexus de utte. Koi bhi jankari chahidi hai number to reach out is 9058287727. That is 9058287727. Kafi sari important updates ne tuhade layi khabran hai ਲਾਈਨਸ ਪਾਰਟ 1 ਜਲਦੀ ਆਪਾਂ ਪੇਸ਼ ਕਰਨ ਜਾ ਰਹੇ ਹਾਂ ਪਰ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਜਲਦ ਹੀ ਜੁੜਨ ਜਾ ਰਹੇ ਨੇ ਬ੍ਰਿਜ ਮੋਹਨ ਜੀ ਐਂਡ ਸਾਡੇ ਗਰੁੱਪ ਐਡੀਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਵੀ ਸਾਡੇ ਨਾਲ ਜਲਦ ਹੀ ਕਨੈਕਟ ਕਰਨਗੇ ਪਰ ਅੱਗੇ ਵਧਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਬ੍ਰੇਕ ਦਾ ਬਿਲਕੁਲ ਸਮਾਂ ਹੋ ਚੁੱਕਿਆ ਹੈ ਜੀ
Hi, this is Priyanka Chopra and you're watching Channel Y.
Biggest South Asian media group, Y Media.
Y Media.
Y Media Group, established in 2001, is a media company with a 360-degree approach in reaching our audience over five platforms. Television, radio, newspaper, online news portals, and mobile apps.
Y Media has newspaper, midweek, radio, South Asian Pulse.
Hi, I'm Amitabh Bachchan and you're listening to South Asian Pulse.
Hi, this is Amir Khan and you're listening to South Asian Pulse.
All English 24/7 television network and Y Media Plus.
And delivery, big or small, we move it all.
HK Movers.
Local and long distance, we also ship cars, trailer transport and moving services.
For service with a smile, give us a call.
Call Mr. Harminder 416-524-6704.
416-524-6704.
Visit 140 Advanced Boulevard, Unit Number 10, Brampton. Long Distance Moving Specialist, HK Movers.
HK Movers.
This part of the program is brought to you by ICICI Bank Canada. For more details, visit www.icicibank.ca.
Y Media Group launches Radio Y. 105.9 FM, live. Listen to Radio Y 105.9 FM in cars on Y Media TV app, Y.media web.
This is the last week of our That's Zamora Pizza for Kids Month. Add a dip with your next pizza order and help support Variety, the Children's Charity of Ontario.
Pizza Chance Club every dip will help kids like me stay active. I dip, you dip, it's all dip for Variety.
Ciao, I'm Dominic Simucci inviting you to help make a difference.
439-444-PIZZA-NOVA. काव्या होम्यो केयर एक मशहूर होम्योपैथिक क्लिनिक है ब्रैम्पटन दा नीता ओजा एंड पिनाक ओजा नु 25 सालां दा तजुर्बा है बीमारी नई है या पुरानी जे तुसी थक गए हो इलाज करा के एलर्जीज एक्जिमा स्किन रिलेटेड डिजीज दा आप परेशान हो हेडेक माइग्रेन एंजाइटी डिप्रेशन डाइजेस्टिव डिसऑर्डर या स्लीप डिसऑर्डर से हो छुटकारा पाना चाहते हो एडिक्शन तो ते काव्या होम्यो केयर आओ एक छोटी जी मिठी जी गोली खाओ ते बीमारी तो निजात पाओ इनके पास बेस्ट ट्रीटमेंट है मेल फीमेल हेल्थ इश्यूज लेडीज प्रॉब्लम्स काव्या होम्यो केयर दी मेडिसिन लो ज्यादा जानकारी ले या अपॉइंटमेंट बनाने ले कॉल करो 647
जेडी आखरी बार साडे ते कैनेडा च फांसी हुई है वो साडे अपने पंजाबी भाईचारे तो सके की ये गल सही है
यू नो पंजाबी ने अपनी जान देने तक कैनेडा च हर तरह का इतिहास सजिया जी 1920 ਤੁਸੀਂ ਉਸਦਾ ਅੰਦਾਜ਼ਾ ਨਹੀਂ ਲਾ ਸਕਦੇ ਜੀ ਸਰਦਾਰ ਮੇਵਾ ਸਿੰਘ 1906 ਚ ਕੈਨੇਡਾ ਚ ਆਇਆ ਸੀ ਅਤੇ ਉਸਨੇ ਇੱਥੇ ਆ ਕੇ 1908 ਚ ਅੰਮ੍ਰਿਤਪਾਨ ਕੀਤਾ ਜੀ
ਠੀਕ ਹੈ
ਉਸ ਸਮੇਂ ਕੈਨੇਡਾ ਚ ਬਹੁਤ ਘੱਟ ਪੰਜਾਬੀ ਸਨ ਜੀ ਪਰ ਉਹ ਵੀ ਅੰਗਰੇਜ਼ਾਂ ਨੇ ਭਾਰਤ ਤੋਂ ਆਜ਼ਾਦ ਕਰਵਾਉਣ ਦੇ ਮਾਮਲੇ ਚ ਜਿੰਨੇ ਵੀ ਪੰਜਾਬੀ ਸੀ ਵੰਡੇ ਹੋਏ ਸੀ ਜੀ ਆਪਸ ਚ ਉਹਨਾਂ ਦੀ ਡਿਫਰੈਂਸ ਆਫ ਓਪੀਨੀਅਨ ਸੀ ਪਰ ਗਦਰ ਲਹਿਰ ਅੰਗਰੇਜ਼ਾਂ ਤੋਂ ਆਜ਼ਾਦੀ ਪ੍ਰਾਪਤ ਕਰਨ ਚ ਸਰਗਰਮ ਭੂਮਿਕਾ ਨਿਭਾ ਰਹੀ ਸੀ ਜੀ ਜਦੋਂ ਕਿ ਬਹੁਤ ਸਾਰੇ ਲੋਕ ਇਸ ਦੀ ਹਿਮਾਇਤ ਸਨ ਪਰ ਕੁਝ ਇਸ ਦੇ ਖਿਲਾਫ ਵੀ ਸਨ
ਠੀਕ ਹੈ ਸੋ ਤੁਸੀਂ ਮੇਵਾ ਸਿੰਘ ਜੀ ਦਾ ਜ਼ਿਕਰ ਕੀਤਾ ਜ਼ਰਾ ਹੋਰ ਬਿਆਨ ਕਰੋਗੇ ਮੇਵਾ ਸਿੰਘ ਜੀ ਨੂੰ ਫਿਰ ਫਾਂਸੀ ਹੋਈ ਨਹੀਂ ਹੋਈ ਕੀ ਕੀਤਾ ਕੀ ਸੀ ਮੇਵਾ ਸਿੰਘ ਜੀ ਨੇ ਕੀ ਜੁਰਮ ਕੋਈ ਕਰ ਦਿੱਤਾ ਉਹਨਾਂ ਨੇ
ਯੂ ਨੋ ਇੱਕ ਪ੍ਰਿਸਟ ਇਮੀਗ੍ਰੇਸ਼ਨ ਅਫਸਰ ਸੀਗਾ ਜੀ ਵਿਲੀਅਮ ਹਾਪਕਿੰਸ ਸਨ
ਅੱਛਾ
ਉਸਦੇ ਬਹੁਤ ਸਾਰੇ ਝੋਲੀ ਚੁੱਕ ਸਨ ਜੋ ਕਿ ਗਦਰ ਅੰਦੋਲਨ ਸਬੰਧੀ ਉਸ ਨੂੰ ਜਾਣਕਾਰੀ ਦਿੰਦੇ ਰਹਿੰਦੇ ਸੀ ਇਹ ਅਫਸਰ ਵੈਂਕੂਵਰ ਦੇ ਗੁਰਦੁਆਰੇ ਚ ਦੋ ਸਿੱਖਾਂ ਦੇ ਕਤਲ ਚ ਵੀ ਸ਼ਾਮਲ ਸੀ ਜੀ
ਅੱਛਾ
ਮੇਵਾ ਸਿੰਘ ਨੇ ਦੋਸ਼ੀ ਬੇਲਾ ਸਿੰਘ ਜੋ ਹਾਪਕਿੰਸਨ ਦਾ ਚੋਲੀ ਚੁੱਕ ਸੀ ਦੇ ਖਿਲਾਫ਼ ਗਵਾਹੀ ਵੀ ਦਿੱਤੀ ਸੀ ਜੀ ਮੇਵਾ ਸਿੰਘ ਨੇ ਹਾਪਕਿੰਸਨ ਦੇ ਕਤਲ ਸਬੰਧੀ ਦੋਸ਼ ਲਾਏ ਗਏ ਸਨ ਅਤੇ ਉਹ ਅਦਾਲਤ ਚ ਗਵਾਹੀ ਦੇਣ ਆਇਆ ਸੀ ਜੀ ਅਦਾਲਤ ਉੱਥੇ ਸੀ ਜਿੱਥੇ ਡਾਊਨ ਟਾਊਨ ਵੈਂਕੂਵਰ ਹੁਣ ਆਰਟ ਗੈਲਰੀ ਹੈ ਉੱਥੇ ਜਦੋਂ ਹਾਪਕਿੰਸਨ ਕਾਤਲ ਬੇਲਾ ਸਿੰਘ ਦੇ ਹੱਕ ਚ ਗਵਾਹੀ ਦੇਣ ਦੀ ਉਡੀਕ ਕਰ ਰਿਹਾ ਸੀ ਤਾਂ ਮੇਵਾ ਸਿੰਘ ਨੇ ਗੋਲੀ ਮਾਰ ਕੇ ਵਿਲੀਅਮ ਹਾਪਕਿੰਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੀ ਮੇਵਾ ਸਿੰਘ ਨੇ ਇਸ ਕਤਲ ਕਰਨ ਦੇ ਜ਼ੁਰਮ ਨੂੰ ਮੰਨ ਲਿਆ ਪਰ ਨਾਲ ਇਹ ਵੀ ਕਿਹਾ ਕਿ ਵਿਲੀਅਮ ਹਾਪਕਿੰਸਨ ਪੰਜਾਬੀ ਕਮਿਊਨਿਟੀ ਨਾਲ ਬਹੁਤ ਬੁਰਾ ਸਲੂਕ ਧੱਕਾ ਕਰਦਾ ਸੀ ਜੀ ਇਸ ਕਤਲ ਦੇ ਦੋਸ਼ ਮੇਵਾ ਸਿੰਘ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਨਿਊ ਵੈਸਟਮਿੰਸਟਰ ਚ 11 ਜਨਵਰੀ 1915 ਨੂੰ ਫਾਂਸੀ ਦਿੱਤੀ ਗਈ ਸੀ
ਉਹ ਕੈਨੇਡਾ ਚ ਤੇ ਜਿਸ ਤਰ੍ਹਾਂ ਮੇਵਾ ਸਿੰਘ ਜੀ ਦਾ ਤੁਸੀਂ ਦੱਸਿਆ ਫਾਂਸੀ ਦੇਣ ਦਾ ਕਿੰਨੇ ਕੁ ਲੋਕ ਵੈਸੇ ਕੈਨੇਡਾ ਦੇ ਵਿਚ ਕਿੰਨੇ ਕੁ ਲੋਕਾਂ ਨੂੰ ਫਾਂਸੀ ਹੋਈ ਹੈ
ਕੈਨੇਡਾ ਭਾਰਤ ਚ 1500 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ 700 ਨੂੰ ਫਾਂਸੀ ਦਿੱਤੀ ਗਈ ਹੈ ਜੀ ਕੈਨੇਡਾ ਚ 13 ਔਰਤਾਂ ਦੇ ਗਲ ਚ ਵੀ ਫਾਂਸੀ ਦਾ ਰੱਸਾ ਪਿਆ ਜੀ ਕੈਨੇਡਾ ਚ ਫਾਂਸੀ ਕਾਰਨ ਆਖਰ ਚ ਮਰਨ ਵਾਲੇ ਟੋਰਾਂਟੋ ਦੇ ਦੋ ਵਸਨੀਕ ਸਨ ਇਹ ਗੱਲ ਹੈ ਜੀ 1962 ਦੀ
ਅੱਛਾ
ਜਦੋਂ 1963 ਚ ਲਿਬਰਲ ਸਰਕਾਰ ਕੈਨੇਡਾ ਚ ਆਈ ਤਾਂ ਉਸ ਸਰਕਾਰ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਚ ਬਦਲਣ ਦਾ ਕੰਮ ਸ਼ੁਰੂ ਕੀਤਾ ਜੀ ਭਾਵੇਂ ਇਸ ਸਮੇਂ ਦੌਰਾਨ ਕੋਈ ਵੀ ਵਿਅਕਤੀ ਫਾਂਸੀ ਨਹੀਂ ਚੜਿਆ ਪਰ ਇਸ ਸਬੰਧੀ ਕਾਨੂੰਨ 1976 ਚ
ਤੁਸੀਂ ਕਿਹਾ ਕਿ ਲਿਬਰਲ ਸਰਕਾਰ ਨੇ ਫਿਰ ਇਹਨੂੰ ਫਾਂਸੀ ਨੂੰ ਹਟਾਉਣ ਦੀ ਗੱਲ ਸ਼ੁਰੂ ਕਰ ਦਿੱਤੀ ਔਰ ਫਿਰ ਕਿਹਾ ਕਿ ਠੀਕ ਹੈ ਜੀ ਅਸੀਂ ਇਹਨੂੰ ਉਮਰ ਕੈਦ ਦੀ ਸਜ਼ਾ ਕਰਨੀ। ਫਿਰ ਰੀਜ਼ਨ ਆਖਿਰਕਾਰ ਕੋਈ ਟ੍ਰਿਗਰ ਕਿਸ ਚੀਜ਼ ਤੋਂ ਇਹ ਚੀਜ਼ ਟ੍ਰਿਗਰ ਹੋਈ ਕਿ ਕੈਨੇਡਾ ਗੋਟ ਰਿਡ ਆਫ ਡੈਥ ਪੈਨਲਟੀ, ਵੀ ਬੰਦ ਕਰੋ ਡੈਥ ਪੈਨਲਟੀ, ਇਹ ਕਿਉਂ ਹੋਇਆ? ਫਿਰ
ਇਸ ਗੱਲ ਨੂੰ ਨਹੀਂ ਭਰਨਾ ਚਾਹੀਦਾ ਕਿ ਬਹੁਤ ਸਾਰੇ ਕੈਨੇਡੀਅਨ ਉਦੋਂ ਵੀ ਮੌਤ ਦੀ ਸਜ਼ਾ ਦੇ ਹੱਕ ਸਨ ਅਤੇ ਹੁਣ ਵੀ ਮੌਤ ਦੀ ਸਜ਼ਾ ਦੇ ਹੱਕ ਸਨ। ਜਿਵੇਂ ਤੁਸੀਂ ਦੱਸਿਆ ਵੀ ਹੈ ਡਿਵਾਈਡਿਡ ਓਪੀਨੀਅਨ ਸੀ, ਹਰ ਇੱਕ ਬੰਦੇ ਨੂੰ ਆਪਣਾ ਵਿਚਾਰ ਰੱਖਣ ਦਾ ਪੂਰਾ ਹੱਕ ਹੈ। ਇਸ ਦਾ ਕਾਰਨ ਇਹ ਸੋਚ ਕੇ ਹੈ ਕਿ ਜੇ ਤੁਸੀਂ ਕਿਸੇ ਦੀ ਜਾਨ ਲੈਂਦੇ ਹੋ ਤਾਂ ਤੁਸੀਂ ਆਪਣੀ ਜਾਨ ਬਚਾਉਣ ਨੂੰ ਕਿੰਨੇ ਜਾਇਜ਼ ਠਹਿਰਾ ਸਕਦੇ ਹੋ, ਦਾ ਪੀਪਲ ਹੂ ਆਰ ਇਨ ਫੇਵਰ ਆਫ ਡੈਥ ਪੈਨਲਟੀ। ਪਰ ਜਿਵੇਂ ਸਮਾਜ ਵੱਲਦਾ ਗਿਆ, ਲੋਕ ਵੀ ਅਤੇ ਸਰਕਾਰ ਵੀ ਸੋਚਣ ਲੱਗ ਪਈ ਕਿ ਕਿਸੇ ਵੀ ਜਾਨ ਭਾਵੇਂ ਕਿਸੇ ਵੱਲੋਂ ਵੀ ਲਈ ਜਾਵੇ, ਇਸ ਨੂੰ ਠੀਕ ਨਹੀਂ ਕਰਾਇਆ ਜਾ ਸਕਦਾ ਜੀ। ਇਸ ਦਾ ਕੋਈ ਫਰਕ ਨਹੀਂ ਕਿ ਕੋਈ ਕਾਤਲ ਕਿਸੇ ਦੀ ਜਾਨ ਲੈਂਦਾ ਜਾਂ ਸਰਕਾਰ, ਪਰ ਬਾਈ ਦੇ ਅੰਦਰ ਦੇ ਦੇ ਸਾਰੀਆਂ ਜ਼ਿੰਦਗੀਆਂ ਤਾਂ ਬਹੁਤ ਕੀਮਤੀ ਹਨ।
ਬਿਲਕੁਲ, ਵੈਸੇ ਮੇਰਾ ਵੀ ਸੋਰਟ ਆਫ ਇਹੀ ਓਪੀਨੀਅਨ ਹੈ। ਡੈਥ ਦਾ ਪ੍ਰੀਮਾਈਸ ਆਈ ਵੁੱਡ ਆਲਸੋ ਹੋਲਡ ਕਿ ਜਦੋਂ ਅਸੀਂ ਡੈਥ ਪੈਨਲਟੀ ਦੀ ਡਿਸਕਸ਼ਨ ਕਰਦੇ ਹਾਂ। ਖੈਰ ਅੱਗੇ ਚੱਲਦੇ ਹਾਂ ਕਿ ਸਰ ਇਹ ਫਿਰ ਤੁਸੀਂ ਦੱਸਿਆ ਵੀ 60-70s ਚ ਗੱਲ ਕਾਫੀ ਚਰਚਾ ਹੋਣੀ ਸ਼ੁਰੂ ਹੋ ਗਈ, ਪਰ ਆਲਮੋਸਟ ਟਿਲ ਦ ਐਂਡ ਆਫ ਦ ਲਾਸਟ ਸੈਂਚੁਰੀ, ਪਿਛਲੀ ਸੈਂਚੁਰੀ ਦੇ ਅਖੀਰ ਤੱਕ ਲਗਭਗ ਅਸੀਂ 1998 ਦੀ ਗੱਲ ਕਰਦੇ ਹਾਂ, ਕਿ ਇਹ ਸੱਚ ਹੈ ਕਿ ਡੈਥ ਪੈਨਲਟੀ ਕੁਝ ਕੇਸਿਸ ਦੇ ਵਿੱਚ, ਕੁਝ ਕ੍ਰਾਈਮਸ ਦੇ ਵਿੱਚ ਹਜੇ ਵੀ ਲਾਗੂ ਹੋ ਜਾਇਆ ਕਰਦੀ ਸੀਗੀ?
ਹਾਂਜੀ, ਤੁਸੀਂ ਮੰਨੋ ਜਾਂ ਨਾ, ਇੱਕ ਇਸ ਤਰ੍ਹਾਂ ਦੀ ਕਿਸਮ ਦੇ ਦੋਸ਼ ਵੀ ਹਨ ਜਿਨ੍ਹਾਂ ਚ ਲਗਭਗ 2000 ਤੱਕ ਮੌਤ ਦੀ ਸਜ਼ਾ ਮਿਲਦੀ ਰਹੀ ਹੈ।
ਠੀਕ,
ਪਰ ਇਹ ਕੇਵਲ ਜੰਗ ਸਮੇਂ ਦੌਰਾਨ ਮਿਲਟਰੀ ਤੇ ਲਾਗੂ ਰਹੀ ਹੈ। ਇਨ੍ਹਾਂ ਦੋਸ਼ਾਂ ਚ ਦੇਸ਼ ਨਾਲ ਗੱਦਾਰੀ ਜਾਂ ਦੁਸ਼ਮਣ ਦੀ ਮਦਦ ਕਰਨ ਦੇ ਦੋਸ਼ ਸ਼ਾਮਲ ਸਨ। ਪਰ ਅੱਜ ਤਾਂ ਇਹ ਗੱਲ ਅਜੀਬ ਜਿਹੀ ਯਾਦਦੀ ਹੈ ਜੀ, ਪਰ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਵਿਸ਼ਵ ਜੰਗਾਂ ਦੌਰਾਨ, ਜਿਵੇਂ ਵਰਲਡ ਵਾਰ ਸੀ, ਕੈਨੇਡਾ ਨੇ ਆਪਣੇ ਹੀ ਜਿਹੜੇ ਸੀਗੇ ਸੋਲਜਰ ਸੀ, ਸਿਪਾਹੀਆਂ ਨੂੰ ਬੁਜ਼ਦਲੀ ਦਿਖਾਉਣ ਬਦਲੇ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਸਨ।
ਠੀਕ ਹੈ, ਕੈਨੇਡਾ ਚ ਇਹ ਵੀ ਚਰਚਾ ਚੱਲਦੀ ਹੈ ਕਿ ਜੇ ਕਿਸੇ ਦਾ ਮਰਡਰ ਕੀਤਾ ਤੇ ਆਟੋਮੈਟਿਕ ਲਾਈਫ ਸੈਂਟੈਂਸ ਹੈ ਮਰਡਰ ਵਾਸਤੇ। ਹੁਣ ਕੁਝ ਲੋਕਾਂ ਦਾ ਕਹਿਣਾ ਕਿ ਇਹ ਵੀ ਬੜਾ ਹਾਰਸ਼ ਹੈ, ਇਹਨੂੰ ਐਕਸਪਲੇਨ ਕਰੋ ਜੀ।
ਹਾਂਜੀ, ਸੰਸਾਰ ਦੇ ਜਿਹੜੇ ਬਹੁਤ ਸਾਰੇ ਦੇਸ਼ਾਂ ਚ, ਖਾਸ ਕਰਕੇ ਯੂਰੋਪੀਅਨ ਕੰਟਰੀਜ਼ ਦੀ ਉਮਰ ਕੈਦ ਦੀ ਸਜ਼ਾ ਨਹੀਂ ਦਿੱਤੀ ਜਾਂਦੀ। ਇਸ ਦੇ ਹੱਕ ਚ ਲੋਕਾਂ ਦਾ ਕਹਿਣਾ ਕਿ ਉਮਰ ਕੈਦ ਬਹੁਤ ਜਾਲਮਾਨਾ ਸਜ਼ਾ ਜੀ। ਯਾਦ ਰੱਖੋ ਕਿ ਕੈਨੇਡਾ ਚ ਜੱਜ ਨੂੰ ਕਤਲ ਚ ਉਮਰ ਕੈਦ ਦੀ ਸਜ਼ਾ ਦੇਣੀ ਹੀ ਪੈਂਦੀ ਹੈ, ਉਸ ਕੋਲ ਇਸ ਦਾ ਕੋਈ ਹੋਰ ਬਦਲ ਨਹੀਂ ਹੈ। ਜੱਜਸ ਉਹਨਾਂ ਦੀ ਪਾਵਰ ਚ ਖੋਲੀਆਂ ਗਈਆਂ। ਬਹੁਤ ਸਾਰੇ ਯੂਰੋਪੀਅਨ ਕੰਟਰੀ ਚ ਉਮਰ ਕੈਦ ਦੀ ਸਜ਼ਾ 25-40 ਸਾਲ ਤੱਕ ਦੀ ਹੈ, ਪਰ ਕੈਨੇਡਾ ਚ ਇਸ ਦਾ ਮਤਲਬ ਇਹ ਹੈ ਜੇ ਉਮਰ ਕੈਦ ਹੈ ਤਾਂ ਇਹ ਸਾਰੀ ਉਮਰ ਲਈ ਹੈ, ਭਾਵ ਮਰਨ ਤੱਕ।
ਠੀਕ ਹੈ। ਅੱਛਾ, ਅਮਰੀਕਾ ਚ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਚ ਕਿਹਾ ਕਿ ਉੱਥੇ ਅਮਰੀਕਾ ਦੇ ਵਿਚ ਡੈਥ ਪੈਨਲਟੀ ਹਜੇ ਵੀ ਹੈ, ਕੈਨੇਡਾ ਸਾਡੇ ਇੱਥੇ ਨਹੀਂ ਹੈ। ਹੁਣ ਕੋਈ ਬੰਦਾ ਕੈਨੇਡਾ ਤੋਂ ਆ, ਕੀ ਕੋਈ ਐਸੇ ਹਾਲਾਤ ਬਣ ਸਕਦੇ ਨੇ ਕਿ ਉਨ੍ਹਾਂ ਨੂੰ ਡੈਥ ਪੈਨਲਟੀ ਹੀ ਕੁਡ ਬੀ ਐਗਜ਼ੀਕਿਊਟਿਡ ਇਨ ਅਮਰੀਕਾ ਹੋ ਸਕਦਾ?
ਜੇ ਤੁਸੀਂ ਕਿਸੇ ਵੀ ਕੈਨੇਡੀਅਨ ਪਾਸਪੋਰਟ ਦੇ ਵਰਕੇ ਖੋਲ ਕੇ ਵੇਖੋ ਤਾਂ ਅੰਦਰ ਲਿਖਿਆ ਹੋਇਆ ਕਿ ਜਦੋਂ ਤੁਸੀਂ ਕੈਨੇਡਾ ਤੋਂ ਬਾਹਰ ਕਿਸੇ ਹੋਰ ਦੇਸ਼ ਚ ਹੋ ਤਾਂ ਤੁਹਾਡੇ ਤੇ ਉਸ ਦੇਸ਼ ਦੇ ਕਾਨੂੰਨੀ ਲਾਗੂ ਹੋਣਗੇ ਜੀ। ਐਂਡ ਇਸੇ ਸਮੇਂ ਦੋ ਕੈਨੇਡੀਅਨ ਅਮਰੀਕਾ ਸਨ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਪਰ ਉਹ ਦੋਵੇਂ ਯਤਨ ਕਰ ਰਹੇ ਹਨ ਕਿ ਉਹ ਇਸ ਸਜ਼ਾ ਤੋਂ ਕਿਵੇਂ ਨਾ ਕਿਵੇਂ ਬਚ ਜਾਣ ਜੀ। ਇਹ ਆਮ ਹੀ ਹੈ ਕਿ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਸਬੰਧਤ ਦੇਸ਼ ਬਹੁਤ ਵਾਰ ਮੌਤ ਦੀ ਸਜ਼ਾ ਸੁਣਾਉਂਦੇ ਆ ਰਹੇ ਹਨ, ਪਰ ਅਸੀਂ ਇਹ ਵੀ ਵੇਖਿਆ ਕਿ ਇਸ ਤਰ੍ਹਾਂ ਦੇ ਫੈਸਲੇ ਆਮ ਤੌਰ ਤੇ ਦੇਸ਼ਾਂ ਦੇ ਆਪਸੀ ਸਬੰਧ ਵਿਗਾੜਨ ਦਾ ਵੀ ਬਹੁਤ ਵੱਡਾ ਕਾਰਨ ਬਣਦੇ।
ਬਿਲਕੁਲ, ਕਿਉਂਕਿ ਫਿਰ ਇਹ ਗਵਰਨਮੈਂਟ ਇਨਵੋਲਵ ਹੋ ਜਾਂਦੀ ਹੈ ਨਾ। ਅੱਛਾ, ਜੇ ਹੁਣ ਅਮਰੀਕਾ ਚ ਕਿਸੇ ਨੂੰ ਸਜ਼ਾਏ ਮੌਤ ਦਾ ਡੈਥ ਪੈਨਲਟੀ ਹੋਈ ਹੈ ਤਾਂ ਇਹਦੇ ਵਿਚ ਕੋਈ ਕੈਨੇਡਾ ਦੀ ਸਰਕਾਰ ਕੁਝ ਕਰ ਸਕਦੀ ਹੈ?
ਹਾਂਜੀ, ਪਿਛਲੇ ਸਮੇਂ ਚ ਕੈਨੇਡਾ ਇਸ ਤਰ੍ਹਾਂ ਕਰਨ ਚ ਸਫਲ ਹੋਇਆ ਕਿ ਅਮਰੀਕਾ ਚ ਕੈਨੇਡੀਅਨਸ ਨੂੰ ਮਿਲੀ ਮੌਤ ਦੀ ਸਜ਼ਾ ਤੋਂ ਕਰਾਇਆ ਜਾ ਸਕੇ ਜੀ। ਪਰ ਅਮਰੀਕਾ ਇਕ ਖੁਦ ਮੁਖਤਿਆਰ ਦੇਸ਼ ਹੈ, ਇਸ ਲਈ ਕੈਨੇਡਾ ਸਿਰਫ ਰਹਿਣ ਦੀ ਬੇਨਤੀ ਹੀ ਕਰ ਸਕਦਾ, ਦਬਾਅ ਨਹੀਂ ਪਾ ਸਕਦਾ।
ਹਜੇ ਤੱਕ
ਕੈਨੇਡਾ ਦੀ ਲਿਬਰਲ ਸਰਕਾਰ ਨੇ ਸਾਫ਼ ਅਤੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਜੇ ਵਿਸ਼ਵ ਭਰ ਚ ਕਿਸੇ ਦੇਸ਼ ਚ ਕੋਈ ਕੈਨੇਡੀਅਨ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਤਾਂ ਉਸਦੀ ਜਾਨ ਬਚਣ ਲਈ ਉਸ ਦੇਸ਼ ਤੇ ਜ਼ੋਰ ਪਾਇਆ ਜਾਵੇਗਾ। ਪਰ ਇਨ ਕੰਟਰਾਸਟ, ਹਾਰਪਰ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਸੀ, ਕਿਉਂਕਿ ਉਸ ਸਰਕਾਰ ਦਾ ਕਹਿਣਾ ਸੀ ਕਿ ਜੇ ਕੋਈ ਕੈਨੇਡੀਅਨ ਕਿਸੇ ਦੇਸ਼ ਦੇ ਕਾਨੂੰਨ ਨੂੰ ਭੰਗ ਕਰਦਾ ਤਾਂ ਉਸ ਨੂੰ ਉਸ ਦੇਸ਼ ਦੇ ਕਾਨੂੰਨ ਦੀ ਸਖਤਾਈ ਦਾ ਸਾਹਮਣਾ ਵੀ ਕਰਨਾ ਪਵੇਗਾ।
ਠੀਕ ਹੈ, ਠੀਕ ਹੈ, ਅਲੱਗ ਅਲੱਗ ਵਿਊ ਪੁਆਇੰਟ ਹੈ। ਅੱਛਾ, ਕਿੰਨੀਆਂ ਕੁ ਕੰਟਰੀਜ਼ ਹਜੇ ਐਸੀਆਂ ਹੈਗੀਆਂ ਨੇ ਜਿੱਥੇ ਕਿ ਡੈਥ ਪੈਨਲਟੀ ਹਜੇ ਵੀ ਲਾਗੂ ਕੀਤੀ ਜਾ ਰਹੀ ਹੈ?
ਵੀਰ ਜੀ, ਜੇ ਸਮੁੱਚੇ ਤੌਰ ਤੇ ਵੇਖਿਆ ਜਾਵੇ ਤਾਂ ਮੌਤ ਦੀ ਸਜ਼ਾ ਦੇਣ ਵਾਲੇ ਦੇਸ਼ਾਂ ਦੀ ਗਿਣਤੀ ਦਿਨ ਬਰ ਦਿਨ ਘਟਦੀ ਜਾ ਰਹੀ ਸੀ। ਸੰਸਾਰ ਦੇ ਲਗਭਗ 200 ਦੇਸ਼ਾਂ ਚੋਂ 95 ਤਕਰੀਬਨ ਇਹੋ ਜਿਹੇ ਹਨ ਜਿੱਥੇ ਕਿ ਮੌਤ ਦੀ ਸਜ਼ਾ ਅਜੇ ਵੀ ਲਾਗੂ ਹੈ ਜੀ। ਔਰ ਰਸ਼ੀਆ ਵਰਗੇ ਕੁਝ ਦੇਸ਼ਾਂ ਵੱਲੋਂ ਮੌਤ ਦੀ ਸਜ਼ਾ ਨੂੰ ਬੰਦ ਕਰ ਦਿੱਤਾ, ਪਰ ਫੇਰ ਵੀ ਅਜਿਹੇ ਕਾਨੂੰਨ ਹਨ ਜਿਨ੍ਹਾਂ ਨਾਲ ਇਸ ਸਜ਼ਾ ਨੂੰ ਦੁਬਾਰਾ ਕਿਸੇ ਵੀ ਵੇਲੇ ਸ਼ੁਰੂ ਕੀਤਾ ਜਾ ਸਕਦਾ ਜੀ। ਕੇਵਲ ਪਿਛਲੇ ਸਾਲ ਹੀ ਜਾਪਾਨ ਅਤੇ ਅਮਰੀਕਾ ਸਮੇਤ ਕਈ ਦੇਸ਼ਾਂ ਨੇ ਹਜ਼ਾਰਾਂ ਹੀ ਵਿਅਕਤੀਆਂ ਨੂੰ ਸਜ਼ਾਏ ਮੌਤ ਦੀ ਸਜ਼ਾ ਸੁਣਾਈ ਗਈ।
ਠੀਕ ਹੈ। ਅੱਛਾ, ਹੁਣ ਐਕਸਟ੍ਰੈਡੀਸ਼ਨ ਤੇ ਬੜੀ ਗੱਲ ਹੁੰਦੀ ਹੈ ਕਿ ਐਕਸਟ੍ਰੈਡੀਸ਼ਨ ਟ੍ਰੀਟੀਜ਼ ਹੈਗੀਆਂ ਸਾਡੀਆਂ, ਸੋ ਹੁਣ ਕੋਈ ਕੈਨੇਡੀਅਨ ਹੈ, ਐਕਸਟ੍ਰੈਡੀਸ਼ਨ ਟ੍ਰੀਟੀ ਹੈ, ਸੋ ਕਿਸੇ ਦੂਸਰੀ ਕੰਟਰੀ ਦੇ ਵਿਚ ਵਾਂਟਡ ਆ ਫੋਰ ਮਰਡਰ, ਸੋ ਕੈਨੇਡਾ ਨੂੰ ਐਕਸਟ੍ਰੈਡੀਸ਼ਨ ਰਿਕੁਐਸਟ ਆਈ ਕਿ ਜੀ ਕੋਈ ਕੈਨੇਡੀਅਨ ਹੈ ਤੁਹਾਡਾ ਇੱਥੇ ਔਰ ਇਹ ਵਾਂਟਡ ਹੈ ਫੋਰ ਅਦਰ ਕੰਟਰੀ ਫੋਰ ਮਰਡਰ। ਹੁਣ ਕੈਨੇਡਾ ਇਸ ਤੋਂ ਪਹਿਲਾਂ ਕਿ ਉਹਨੂੰ ਐਕਸਟ੍ਰੈਡਾਈਟ ਕਰੇ ਉਸ ਕੰਟਰੀ ਦੇ ਭੇਜੇ, ਚਾਹੇ ਉਹ ਅਮਰੀਕਾ, ਇੰਡੀਆ, ਚਾਈਨਾ ਕੋਈ ਵੀ ਹੋਵੇ, ਤਾਂ ਕੁਝ ਕੈਨੇਡਾ ਕੋਈ ਸ਼ਰਤਾਂ ਰੱਖਦਾ ਹੈ, ਕੈਨੇਡਾ ਸਰਕਾਰ ਕੁਝ ਕਰਦੀ ਹੈ, ਜਾਂ ਕਾਨੂੰਨ ਕੁਝ ਕਹਿੰਦਾ ਇਹਨਾਂ ਚੀਜ਼ਾਂ ਬਾਰੇ?
ਦੂਜੇ ਦੇਸ਼ ਨੂੰ ਹਵਾਲਗੀ ਭਾਵ ਐਕਸਟ੍ਰੈਡੀਸ਼ਨ ਦਾ ਮਤਲਬ ਹੈ ਜਦ ਇੱਕ ਮੁਲਕ ਦੂਜੇ ਮੁਲਕ ਕੋਲੋਂ ਉਸਦੇ ਨਾਗਰਿਕ ਦੀ ਕਿਸੇ ਦੋਸ਼ ਚ ਲੋੜੀਂਦੇ ਹੋਣ ਕਾਰਨ ਮੰਗ ਕਰਦਾ ਤਾਂ ਕਿ ਉਹ ਨਾਗਰਿਕ ਮੰਗ ਕਰਨ ਵਾਲੇ ਮੁਲਕ ਦੀ ਨਿਆਇਕ ਪ੍ਰਣਾਲੀ ਦਾ ਸਾਹਮਣਾ ਕਰੇ। ਅਸੀਂ ਵੇਖਿਆ ਇਸ ਤਰ੍ਹਾਂ ਦੀ ਜਿਹੜਾ ਜੱਸੀ ਕਤਲ ਕੇਸ ਚ ਲੋੜੀਂਦੇ ਵਿਦੇਸ਼ਾ ਅਤੇ ਸਿੱਧੂ ਦੇ ਕੇਸ ਚ ਹੋਇਆ ਸੀਗਾ ਜੀ। ਕੈਨੇਡਾ ਦਾ ਸਿਧਾਂਤ ਹੈ ਕਿ ਜਦੋਂ ਜਦੋਂ ਕਿਸੇ ਕੈਨੇਡੀਅਨ ਨੂੰ ਇਸ ਤਰ੍ਹਾਂ ਦੇ ਹਾਲਾਤ ਦੂਜੇ ਦੇਸ਼ ਦੇ ਹਵਾਲੇ ਕੀਤਾ ਜਾਂਦਾ ਰਿਹਾ, ਉਸ ਤੋਂ ਪਹਿਲਾਂ ਉਸ ਦੇਸ਼ ਤੋਂ ਇਹ ਵਾਅਦਾ ਲਿਆ ਜਾਂਦਾ ਹੈ ਕਿ ਸੰਬੰਧਿਤ ਵਿਅਕਤੀ ਭਾਵੇਂ ਮੁਕੱਦਮੇ ਚ ਦੋਸ਼ੀ ਸਾਬਤ ਹੋ ਵੀ ਜਾਵੇ ਪਰ ਉਸਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ। ਪਰ ਥਾਈਲੈਂਡ ਵਰਗੇ ਦੇਸ਼ ਵੀ ਹਨ ਜਿੱਥੇ ਡਰੱਗ ਵੇਚਣ ਵਾਲਿਆਂ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਜੇ ਕੈਨੇਡਾ ਦੂਜੇ ਦੇਸ਼ ਦੇ ਭਰੋਸੇ ਤੇ ਯਕੀਨ ਨਾ ਕਰੇ ਕਿ ਉਹ ਦੇਸ਼ ਉਨ੍ਹਾਂ ਦੀ ਇਹ ਸ਼ਰਤ ਨਹੀਂ ਮੰਨੇਗਾ ਤਾਂ ਉਹ ਉਸ ਵਿਅਕਤੀ ਨੂੰ ਉਸ ਦੇਸ਼ ਦੇ ਹਵਾਲੇ ਕਰਨ ਤੋਂ ਨਾ ਨਹੀਂ ਕਰ ਸਕਦਾ।
ਠੀਕ ਹੈ। ਅੱਛਾ, ਇਹ ਡੈਥ ਪੈਨਲਟੀ ਮੇਨਲੀ ਤਾਂ ਇਹੀ ਕਿਹਾ ਜਾਂਦਾ ਨਾ ਇਟ ਵਿਲ ਬੀ ਅ ਡੈਟਰੈਂਟ ਫੋਰ ਕ੍ਰਾਈਮ ਜੇ ਡੈਥ ਪੈਨਲਟੀ ਲਾਗੂ ਹੋਏਗੀ, ਇਜ਼ ਇਟ ਰੀਅਲੀ ਡੈਟਰੈਂਟ? ਇਹਦੇ ਨਾਲ ਡੈਥ ਪੈਨਲਟੀ ਨਾਲ ਕ੍ਰਾਈਮ ਘਟਦਾ?
ਇਹ ਤੁਹਾਡਾ ਸਵਾਲ ਵਾਜਬ ਹੈ, ਵਧੀਆ। ਜਿਹੜੇ ਲੋਕ ਮੌਤ ਦੀ ਸਜ਼ਾ ਦੇ ਹੱਕ ਸਨ ਜੀ, ਉਨ੍ਹਾਂ ਦਾ ਕਹਿਣਾ ਕਿ ਜਿਸ ਵਿਅਕਤੀ ਨੂੰ ਮੌਤ ਦੀ ਸਜ਼ਾ ਦੇ ਕੇ ਮਾਰ ਦਿੱਤਾ ਗਿਆ ਤਾਂ ਇਹ ਗੱਲ ਤਾਂ ਪੱਕੀ ਹੋ ਗਈ ਕਿ ਅਪਰਾਧ ਕਰਨ ਵਾਲਾ ਨਹੀਂ ਰਿਹਾ, ਇਸ ਲਈ ਉਹ ਮੁੜ ਤਾਂ ਅਪਰਾਧ ਨਹੀਂ ਕਰ ਸਕੇਗਾ। ਇੱਕ ਤਰ੍ਹਾਂ ਨਾਲ ਇਹ ਹੈ ਵੀ ਠੀਕ ਜੀ, ਪਰ ਇਹ ਗੱਲ ਮੰਨੋ ਜਾਂ ਨਾ, ਮੌਤ ਦੀ ਸਜ਼ਾ ਹੋਣ ਕਾਰਨ ਹੋਣ ਵਾਲੇ ਅਪਰਾਧਾਂ ਤੇ ਕੋਈ ਅਸਰ ਨਹੀਂ ਪੈਂਦਾ, ਸਗੋਂ ਜਿੱਥੇ ਇਹ ਸਜ਼ਾ ਹੈ ਉਥੇ ਉਲਟਾ ਕਤਲਾ ਚ ਵਾਧਾ ਹੀ ਹੋਇਆ। ਸੰਸਾਰ ਭਰ ਚ ਇਸ ਮਸਲੇ ਦਾ ਕਈ ਵਾਰ ਅਧਿਐਨ ਹੋ ਚੁੱਕਾ, ਲੋਟ ਆਫ ਸਟੱਡੀਜ਼ ਬੀਨ ਡਨ, ਪਰ ਨਤੀਜਾ ਆਖਰ ਇਹੀ ਰਿਹਾ ਜੀ। ਉਹ ਲੋਕ ਜੋ ਮੌਤ ਦੀ ਸਜ਼ਾ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਦਾ ਕਹਿਣਾ ਕਿ ਮੌਤ ਦੀ ਸਜ਼ਾ ਨਾਲ ਆਮ ਜਨਤਾ ਨੂੰ ਸੁਰੱਖਿਆ ਜਾਂ ਇਨਸਾਫ਼ ਮਿਲਣ ਚ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਇਕ ਕਿਸਮ ਦਾ ਬਦਲਾ ਲੈਣਾ ਜੀ।
ਸੁਪਰੀਮ ਕੋਰਟ ਆਫ ਇੰਡੀਆ ਨੇ ਹਾਲ ਹੀ ਦੇ ਵਿਚ ਜਿਹੜੀ ਡੈਥ ਪੈਨਲਟੀ ਦਿੱਤੀ ਸੀਗੀ, ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਨਿਰਭਯਾ ਕੇਸ ਜਿਹੜਾ ਹੋਇਆ ਸੀ ਦਿੱਲੀ ਦੇ ਵਿਚ, ਸੋ ਉਹਦੇ ਵਿਚ ਜਿਹੜੇ ਰੇਪਿਸਟ ਸੀਗੇ ਉਨ੍ਹਾਂ ਨੂੰ ਡੈਥ ਪੈਨਲਟੀ ਦਿੱਤੀ ਗਈ ਅਦਾਲਤ ਵੱਲੋਂ, ਬਟ ਇਹਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਸਵਾਲ ਵੀ ਖੜੇ ਕੀਤੇ ਔਰ ਕੁਝ ਲੋਕਾਂ ਨੇ ਕਿਹਾ ਕਿ ਬਿਲਕੁਲ ਇਨਸਾਫ਼ ਮਿਲਿਆ। ਤੁਸੀਂ ਜਰਾ ਇਹਨੂੰ ਐਕਸਪਲੇਨ ਕਰੋ ਸਰ।
ਇੰਡੀਆ ਜਾਂ ਕਿਸੇ ਹੋਰ ਦੇਸ਼ ਚ ਕੋਈ ਵਿਰਲਾ ਹੀ ਹੋਵੇਗਾ ਜਿਸ ਤੋਂ ਇਸ ਤਰ੍ਹਾਂ ਦੇ ਬਲਾਤਕਾਰੀਆਂ ਨਾਲ ਕੋਈ ਹਮਦਰਦੀ ਹੋਵੇਗੀ। ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਪਰ ਉਨ੍ਹਾਂ ਨੇ ਆਪਣੀ ਜਾਨ ਬਖਸ਼ੀ ਲਈ ਸੁਪਰੀਮ ਕੋਰਟ ਚ ਅਪੀਲ ਕੀਤੀ ਪਰ ਸੁਪਰੀਮ ਕੋਰਟ ਵੱਲੋਂ ਵੀ ਫੈਸਲਾ ਨਹੀਂ ਬਦਲਿਆ ਗਿਆ ਅਤੇ ਕਿਹਾ ਕਿ ਇਹ ਫਾਂਸੀ ਦੇ ਹੱਕਦਾਰ ਹਨ ਜੀ। ਯੂਨਾਈਟਿਡ ਨੇਸ਼ਨਸ ਅਤੇ ਹੋਰ ਦੇਸ਼ਾਂ ਨੇ ਵੀ ਭਾਰਤ ਨੂੰ ਕਿਹਾ ਕਿ ਉਹ ਫਾਂਸੀ ਦੀ ਸਜ਼ਾ ਨੂੰ ਖਤਮ ਕਰ ਦੇਣ ਜੀ। ਇੰਡੀਆ ਵੀ ਹੋਰ ਦੇਸ਼ਾਂ ਵਾਂਗ ਬਦਲ ਰਿਹਾ ਅਤੇ ਬਹੁਤ ਸਾਰੇ ਲੋਕ ਖਾਸ ਕਰਕੇ ਨਵੀਂ ਪੀੜ੍ਹੀ ਜਿਹੜੀ ਹੈ ਨਿਊ ਜਨਰੇਸ਼ਨ ਫਾਂਸੀ ਦੀ ਸਜ਼ਾ ਨੂੰ ਖਤਮ ਕਰਨ ਦੇ ਹੱਕ ਚ ਹੈ ਜੀ ਉੱਥੇ।
ਠੀਕ ਹੈ। ਵੈਸੇ ਉਸ ਸਮੇਂ ਵੀ ਜੀ ਸਾਡੇ ਇੱਥੇ ਵੀ ਬਹੁਤ ਇਹਦੀ ਚਰਚਾ ਹੋਈ ਸੀ 2012 ਦੇ ਵਿੱਚ ਜਿਹੜਾ ਇਹ ਨਿਰਭਿਆ ਦਾ ਕੇਸ ਸਾਹਮਣੇ ਆਇਆ ਸੀਗਾ ਔਰ ਬਹੁਤ ਸਾਰੇ ਨਿਊਜ਼ ਪੜ੍ਹਦੇ ਹਾਂ ਬਹੁਤ ਸਾਰੇ ਚੈਲੰਜਸ ਲਾਈਫ ਦੇ ਵਿੱਚ ਅਸੀਂ ਦੇਖੇ ਸੁਣੇ ਡਿਸਕਸ ਕੀਤੇ ਮੀਡੀਆ 'ਚ ਬਟ ਦੈਟ ਵਾਜ਼ ਦਾ ਓਨਲੀ ਈਅਰ ਜਦੋਂ ਮੀ ਐਂਡ ਮਾਈ ਵਾਈਫ ਵੀ ਡਿਸਾਈਡਡ ਕਿ ਅਸੀਂ ਇਸ ਸਾਲ ਨਵਾਂ ਸਾਲ ਜਿਹੜਾ ਸੈਲੀਬ੍ਰੇਟ ਨਹੀਂ ਕਰਨਾ ਔਰ ਕਿਉਂਕਿ ਮੀਡੀਆ 'ਚ ਰਹਿੰਦੇ ਹਾਂ ਖਬਰ ਰਿਪੋਰਟ ਕਰਨੀ ਹੁੰਦੀ ਹੈ ਇਹਦੀਆਂ ਸਾਰੀਆਂ ਡਿਟੇਲਸ ਮਤਲਬ ਚਾਹੇ ਕੋਈ ਕ੍ਰਾਈਮ ਹੈ ਕੁਛ ਵੀ ਹੈ ਸਪੋਰਟਸ ਹੈ ਪੋਲੀਟਿਕਸ ਹੈ ਬਿਜ਼ਨਸ ਹੈ ਰੀਅਲ ਸਟੇਟ ਹੈ ਅਤੇ ਉਹਦੀ ਫਿਰ ਮੇਰੀ ਆਦਤ ਹੈ ਕਿ ਸਾਰੀਆਂ ਡਿਟੇਲਸ ਪੜ੍ਹੀਆਂ ਸੋ ਜਦੋਂ ਡਿਟੇਲਸ ਪੜ੍ਹੀਆਂ ਤਾਂ ਬੜਾ ਦੁੱਖ ਹੋਇਆ ਔਰ ਬਹੁਤ ਨਾਰਾਜ਼ਗੀ ਗੁੱਸਾ ਵੀ ਹੋਇਆ ਬਟ ਸਟਿਲ ਬਿਕੋਜ਼ ਆਈ ਐਮ ਸਟ੍ਰਿਕਟਲੀ ਅਗੇਂਸਟ ਡੈਥ ਪੈਨਲਟੀ ਔਰ ਮੈਂ ਸਮਝਦਾ ਕਿ ਆਈ ਐਮ ਬਲੈਸਡ ਕਿ ਮੈਂ ਐਸੀ ਕੰਟਰੀ 'ਚ ਬੈਠਾ ਹਾਂ ਜਿੱਥੇ ਕਿ ਡੈਥ ਪੈਨਲਟੀ ਨਹੀਂ ਹੈ ਔਰ ਮੇਰਾ ਆਪਣਾ ਵੀ ਇਹੀ ਮੰਨਣਾ ਹੈ ਕਿ ਇਹ ਫਿਰ ਅਸੀਂ ਕਿਤੇ ਨਾ ਕਿਤੇ ਨਾ ਕਾਨੂੰਨੀ ਤੌਰ ਦੇ ਉੱਤੇ ਅਸੀਂ ਕਿਸੇ ਦਾ ਕਤਲ ਕਰ ਰਹੇ ਹਾਂ ਕਾਨੂੰਨ ਦੀ ਆੜ ਲੈ ਕੇ ਕਿਉਂਕਿ ਔਰ ਮੈਂ ਸਮਝਦਾ ਹਾਂ ਕਿ ਹਿਊਮੈਨਿਟੀ ਇਨਸਾਨੀਅਤ ਮੰਨ ਜਾਂਦੀ ਹੈ ਕਿ ਅਸੀਂ ਹਾਰ ਗਏ ਹਾਂ ਅਸੀਂ ਹਾਰ ਗਏ ਹਾਂ ਔਰ ਰਿਫੋਰਮ ਨਹੀਂ ਕਰ ਸਕਦੇ ਕਿਉਂਕਿ ਉਨ੍ਹਾਂ ਹਾਲਾਤਾਂ ਦੇ ਵਿੱਚ ਜੇ ਜਦੋਂ ਵੀ ਕੋਈ ਇਨਸਾਨ ਕੁਛ ਵੀ ਕਰਦਾ ਸੋ ਵੀ ਡੋਂਟ ਨੋ ਕੀ ਬੈਕਗਰਾਉਂਡ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਖੈਰ ਐਨੀਵੇਜ਼ ਇਹ ਡਿਸਕਸ਼ਨ ਹਮੇਸ਼ਾ ਹੀ ਸਾਡੇ ਇੱਥੇ ਚੱਲਦੀ ਰਹਿੰਦੀ ਹੈ ਸੋ ਮੈਂ ਬਸ ਇੰਨਾ ਹੀ ਇਹਦੇ ਤੇ ਕਹਾਂਗਾ ਆਖਰੀ ਸਵਾਲ ਪੁੱਛਣ ਤੋਂ ਪਹਿਲਾਂ ਕਿ ਸਾਡੇ ਇੱਥੇ ਜੂਨੀਅਰ ਫੋਰਨ ਅਫੇਅਰਸ ਮਿਨਿਸਟਰ ਸੀਗੇ ਪ੍ਰਨੀਤ ਕੌਰ ਜੀ ਸ਼ੀ ਵਾਜ਼ ਹੇਅਰ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਹੁਣਾਂ ਦਾ ਕੇਸ ਸੀਗਾ ਉਸ ਵੇਲੇ ਮੈਂ ਖਾਲਿਸਤਾਨ ਦੇ ਮੁੱਦੇ ਤੇ ਬਹੁਤਾ ਕੋਈ ਐਗਰੀ ਨਹੀਂ ਕਰਦਾ ਮੇਰਾ ਕੁਸ਼ਚਨ ਨਹੀਂ ਹੁੰਦਾ ਕਿਉਂਕਿ ਐਜ਼ ਅ ਜਰਨਲਿਸਟ ਅਸੀਂ ਕਿਸੇ ਦੇ ਹੱਕ 'ਚ ਨਹੀਂ ਹੋ ਸਕਦੇ ਔਰ ਕਿਸੇ ਦੇ ਖਿਲਾਫ਼ ਨਹੀਂ ਹੋ ਸਕਦੇ ਲੇਕਿਨ ਜਦੋਂ ਉਨ੍ਹਾਂ ਦੀ ਡੈਥ ਪੈਨਲਟੀ ਸੀਗੀ ਤਾਂ ਮੈਂ ਇੱਥੇ ਸਾਰਾ ਮੀਡੀਆ ਇਕੱਠਾ ਹੋਇਆ ਸੀ ਡਾਊਨਟਾਊਨ ਹੋਟਲ ਦੇ ਵਿੱਚ ਲੰਚ ਸੀਗਾ ਸਾਡਾ ਸਾਰਿਆਂ ਦਾ ਤੇ ਲੰਚ ਤੋਂ ਪਹਿਲਾਂ ਮੈਂ ਉਨ੍ਹਾਂ ਨੂੰ ਕਿਹਾ ਸੀਗਾ ਕਿ ਯੂ ਆਰ ਦਾ ਜੂਨੀਅਰ ਫੋਰਨ ਅਫੇਅਰਸ ਮਿਨਿਸਟਰ ਮੈਡਮ ਸੋ ਉਨ੍ਹਾਂ ਨੂੰ ਮਹਾਰਾਣੀ ਪ੍ਰਨੀਤ ਕੌਰ ਜੀ ਕਹਿ ਕੇ ਸਭ ਐਡਰੈਸ ਕਰ ਰਹੇ ਸੀ ਤਾਂ ਮੈਂ ਕਿਹਾ ਮੈਮ ਜਿਹੜੀ ਡੈਥ ਪੈਨਲਟੀ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਦਵਿੰਦਰ ਪਾਲ ਭੁੱਲਰ ਹੁਣਾਂ ਨੂੰ ਇਹ ਤੁਹਾਨੂੰ ਨਹੀਂ ਲੱਗਦਾ ਕਿ ਠੀਕ ਨਹੀਂ ਹੈ ਉਨ੍ਹਾਂ ਨੂੰ ਕਿਸੇ ਨੂੰ ਵੀ ਸਾਨੂੰ ਡੈਥ ਪੈਨਲਟੀ ਨਹੀਂ ਦੇਣੀ ਚਾਹੀਦੀ ਔਰ ਆਈ ਥਿੰਕ ਇੰਡੀਆ ਇਜ਼ ਅ ਪ੍ਰੋਗਰੈਸਿਵ ਕੰਟਰੀ ਸੋ ਇੰਡੀਆ ਨੂੰ ਡੈਥ ਪੈਨਲਟੀ ਪੂਰੀ ਤਰ੍ਹਾਂ ਅਬੋਲਿਸ਼ ਕਰ ਦੇਣੀ ਚਾਹੀਦੀ ਹੈ ਖੈਰ ਪ੍ਰੋਫੈਸਰ ਭੁੱਲਰ ਦੇ ਮਾਮਲੇ 'ਚ ਉਨ੍ਹਾਂ ਨੇ ਕਿਹਾ ਕਿ ਯੈਸ ਮੈਨੂੰ ਉਮੀਦ ਹੈ ਕਿ ਹੀ ਸਰਵਡ ਹਿਜ਼ ਟਾਈਮ ਇਨ ਜੇਲ ਬਹੁਤ ਸਾਲ ਹੋ ਗਏ ਔਰ ਜੋ 1980s 'ਚ ਹੋਇਆ ਹੁਣ ਸਾਨੂੰ ਉਸ ਤੋਂ ਅੱਗੇ ਵਧਣਾ ਹੈ ਅਤੇ ਪ੍ਰੋਫੈਸਰ ਦਵਿੰਦਰ ਪਾਲ ਭੁੱਲਰ ਦੀ ਤਾਂ ਮੋਸਟ ਲਾਈਕਲੀ ਫਾਂਸੀ ਸ਼ਾਇਦ ਨਹੀਂ ਹੋਏਗੀ ਲੇਕਿਨ ਜਿਹੜਾ ਤੁਹਾਡਾ ਅਗਲਾ ਪੁਆਇੰਟ ਹੈ ਕਿ ਇੰਡੀਆ ਦੇ ਵਿੱਚ ਹੀ ਡੈਥ ਪੈਨਲਟੀ ਖਤਮ ਹੋਣੀ ਚਾਹੀਦੀ ਹੈ ਮੈਂ ਨੋਟ ਕਰ ਲਿਆ ਔਰ ਮੈਂ ਬਿਲਕੁਲ ਜਾ ਕੇ ਉੱਥੇ ਕਰਾਂਗੇ ਵੀ ਇੰਡੀਅਨ ਗਵਰਨਮੈਂਟ ਨਾਲ ਗੱਲ ਬਟ ਆਈ ਹੋਪ ਯੂ ਅੰਡਰਸਟੈਂਡ ਕਿ ਦਿਸ ਨੀਡਸ ਅ ਫੁੱਲ ਸਕੇਲ ਡਿਬੇਟ ਇਨ ਦਾ ਪਾਰਲੀਮੈਂਟ ਮੈਂ ਕਿਹਾ ਜੀ ਬਿਲਕੁਲ ਕਾਨੂੰਨ ਤੇ ਪਾਰਲੀਮੈਂਟ 'ਚ ਹੀ ਬਣਨਾ ਹੈ ਬਟ ਆਈ ਥੋਟ ਕਿ ਮੈਂ ਇਹ ਦੋਨੋਂ ਪੁਆਇੰਟਸ ਸਾਰਾ ਮੀਡੀਆ ਬੈਠਾ ਹੈ ਸਭ ਲੋਕ ਬੈਠੇ ਨੇ ਇੱਥੇ ਤੇ ਤੁਹਾਡੇ ਨਾਲ ਔਰ ਤੁਸੀਂ ਜੂਨੀਅਰ ਫੋਰਨ ਅਫੇਅਰਸ ਮਿਨਿਸਟਰ ਹੋ ਲੰਚ ਕਰਨ ਤੋਂ ਪਹਿਲਾਂ ਸਾਨੂੰ ਮੌਕਾ ਦੇ ਰਹੇ ਹੋ ਕਿ ਅਸੀਂ ਖੁੱਲ੍ਹ ਕੇ ਸਾਰੇ ਜਣੇ ਮੀਡੀਆ ਵਾਲੇ ਗੱਲ ਕਰੀਏ ਤੁਹਾਡੇ ਨਾਲ ਸੋ ਮੈਂ ਆਪਣਾ ਇਹ ਪੁਆਇੰਟ ਜ਼ਰੂਰ ਰਜਿਸਟਰ ਕਰਾਉਣਾ ਚਾਹੁੰਦਾ ਸੀ ਤੁਹਾਡੇ ਸਾਹਮਣੇ ਸੋ ਸ਼ੀ ਬੜੇ ਵਧੀਆ ਤਰੀਕੇ ਨਾਲ ਸ਼ੀ ਵਾਜ਼ ਵੈਰੀ ਰਿਸੈਪਟਿਵ ਬਹੁਤ ਉਹਨਾਂ ਨੇ ਵਧੀਆ ਤਰੀਕੇ ਨਾਲ ਸਾਰੀ ਗੱਲਬਾਤ ਸੁਣੀ ਔਰ ਪੁਆਇੰਟ ਵੀ ਸੋ ਆਈ ਹੋਪ ਕਿ ਇੰਡੀਆ ਇਹਦੇ ਬਾਰੇ ਵਿਚਾਰ ਕਰੇਗਾ ਮੈਂ ਨਹੀਂ ਕਹਾਂਗਾ ਕਿ ਕਰੇ ਜਾਂ ਨਾ ਕਰੇ ਪਰ ਵਿਚਾਰ ਜ਼ਰੂਰ ਕਰੇ ਆਖਰੀ ਸਵਾਲ ਹੈ ਸਰ ਫੋਰ ਦਾ ਡੈਥ ਪੈਨਲਟੀ ਜਿਹੜੀ ਇੰਡੀਆ ਦੇ ਵਿੱਚ ਦਿੱਤੀ ਜਾਂਦੀ ਹੈ ਜੱਜ ਹੈਜ਼ ਟੂ ਬਿਲੀਵ ਕਿ ਜੀ ਇਹ ਰੇਅਰੈਸਟ ਆਫ ਦਾ ਰੇਅਰ ਕੇਸ ਹੈ ਇਹ ਰੇਅਰੈਸਟ ਆਫ ਦਾ ਰੇਅਰ ਕੇਸ ਕੀ ਚੀਜ਼ ਹੈ ਕਾਨੂੰਨੀ ਭਾਸ਼ਾ ਕੀ ਕਹਿੰਦੀ ਹੈ ਇਹ ਜ਼ਰਾ ਬ੍ਰਿਜਮੋਹਨ ਸਾਹਿਬ ਐਕਸਪਲੇਨ ਕਰੀਏ
ਕਈ ਲੋਕ ਵਿਰਲਾ ਭਾਵ ਲੱਖਾਂ ਚ ਇੱਕ ਮੰਦੀ ਇਹ ਸਮਝਣ ਕਿ ਇਹ ਜ਼ੁਲਮ ਇੰਨਾ ਘਿਨਾਉਣਾ ਸੀ ਕਿ ਇਸ ਫਾਂਸੀ ਦੀ ਸਜ਼ਾ ਤੋਂ ਬਗੈਰ ਹੋਰ ਕੋਈ ਚਾਰਾ ਹੈ ਹੀ ਨਹੀਂ ਸੀ ਦੈਟਸ ਦਾ ਰੇਅਰੈਸਟ ਆਫ ਦਾ ਰੇਅਰ ਕੇਸਿਸ ਨਹੀਂ ਸੀ ਭਾਰਤ ਚ ਵੀ ਇਸ ਤਰ੍ਹਾਂ ਦੀ ਹੀ ਸੋਚ ਹੈ ਜੀ ਪਰ 1980 ਦੇ ਬਚਨ ਕੇਸ ਚ ਭਾਰਤ ਦੀ ਸੁਪਰੀਮ ਕੋਰਟ ਦਾ ਇਹ ਕਹਿਣਾ ਸੀ ਕਿ ਮੌਤ ਦੀ ਸਜ਼ਾ ਬਹੁਤ ਹੀ ਵਿਰਲੇ ਗੰਭੀਰ ਕੇਸਾਂ ਚ ਦਿੱਤੀ ਜਾਣੀ ਚਾਹੀਦੀ ਹੈ ਦੇ ਆਰ ਆਲਸੋ ਮੂਵਿੰਗ ਯੂ ਨੋ ਟੂਵਰਡ ਦ ਸੇਮ ਓਪੀਨੀਅਨਸ ਵਟ ਵੀ ਹੋਲਡ ਕੀ
ਠੀਕ ਹੈ ਜੀ ਬਹੁਤ ਵਧੀਆ ਅੱਜ ਤੁਸੀਂ ਸਾਰੀ ਜਿਹੜੀ ਜਾਣਕਾਰੀ ਉਹ ਸ਼ੇਅਰ ਕੀਤੀ ਹੈ ਮੈਂ ਬ੍ਰਿਜਮੋਹਨ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਬੜੇ ਸੈਂਸਿਟਿਵ ਟੌਪਿਕਸ ਹੁੰਦੇ ਨੇ ਔਰ ਜਿਹਦੀ ਕਿ ਕਮਿਊਨਿਟੀ ਚ ਬੜੀ ਡਿਸਕਸ਼ਨ ਹੁੰਦੀ ਹੈ ਡਿਬੇਟ ਹੁੰਦੀ ਹੈ ਬਟ ਕਾਨੂੰਨ ਕੀ ਕਹਿੰਦਾ ਅਸੀਂ ਮੈਂ ਤੇ ਸਾਡੇ ਵਰਗਾ ਤੇ ਆਪਣੀ ਗੱਲ ਕਰ ਸਕਦਾ ਨਾ ਚਲੋ ਅਖਬਾਰਾਂ ਪੜ੍ਹ ਲਈਆਂ ਸੁਣ ਲਈ ਇਧਰ ਉਧਰੋਂ ਗੱਲ ਆਪਣਾ ਓਪੀਨੀਅਨ ਬਣਾ ਲਿਆ ਬਟ ਕਾਨੂੰਨ ਦਾ ਆਪਣਾ ਕੰਮ ਕਰਨ ਦਾ ਇੱਕ ਤਰੀਕਾ ਸੋ ਵੀ ਆਰ ਬਲੈਸਡ ਕਿ ਸਾਡੇ ਕੋਲ ਬ੍ਰਿਜਮੋਹਨ ਸਾਹਿਬ ਹੈਗੇ ਨੇ ਜਿਹੜਾ ਕਿ ਕਾਨੂੰਨ ਦੇ ਕੀ ਆਸਪੈਕਟਸ ਨੇ ਕਾਨੂੰਨ ਕੀ ਕਹਿੰਦਾ ਉਹ ਸਾਨੂੰ ਇੱਕ ਆਮ ਇਨਸਾਨ ਨੂੰ ਸਾਨੂੰ ਜਿਹੜਾ ਨਹੀਂ ਸਮਝ ਆ ਰਹੀ ਉਹ ਚੀਜ਼ ਤੁਸੀਂ ਐਕਸਪਲੇਨ ਕਰਦੇ ਹੋ ਸੋ ਕੋਈ ਜਾਣ ਤੋਂ ਪਹਿਲਾਂ ਕੋਈ ਚੀਜ਼ ਸ਼ੇਅਰ ਕਰਨਾ ਚਾਹੋ ਬ੍ਰਿਜਮੋਹਨ ਸਾਹਿਬ ਉਹ ਵੀ ਜ਼ਰੂਰ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਹਾਂ ਇੱਕ ਚੀਜ਼ ਜ਼ਰੂਰ ਕੰਟੈਕਟ ਇਨਫੋਰਮੇਸ਼ਨ ਵੀ ਆਪਣੀ ਜ਼ਰੂਰ ਸ਼ੇਅਰ ਕਰੋ ਸਰ ਪਲੀਜ਼
ਜੀ ਮੰਨਤ ਹੈ ਨਾ
ਮੌਤ ਦੀ ਸਜ਼ਾ ਦੇ ਸਬੰਧ ਚ ਕੈਨੇਡਾ ਅਤੇ ਅਮਰੀਕਾ ਦੇ ਲੋਕਾਂ ਦੀ ਗਿਣਤੀ ਲਗਭਗ ਬਰਾਬਰ ਹੀ ਹੈ। ਕੈਨੇਡਾ ਦੇ 58% ਲੋਕ ਅਤੇ ਅਮਰੀਕਾ ਦੇ 59% ਲੋਕ ਇਸ ਦੇ ਹੱਕ ਚ ਹਨ। ਇਹ ਗੱਲ ਵੀ ਜਗ ਜ਼ਾਹਰ ਹੈ ਕਿ ਅਮਰੀਕਾ ਚ ਕਈ ਇਸ ਤਰ੍ਹਾਂ ਦੇ ਲੋਕਾਂ ਨੂੰ ਵੀ ਮੌਤ ਦੀ ਸਜ਼ਾ ਦੇ ਕੇ ਉਨ੍ਹਾਂ ਦੀ ਜੀਵਨ ਲੀਲਾ ਖਤਮ ਕਰ ਦਿੱਤੀ ਗਈ ਹੈ, ਜਿਨ੍ਹਾਂ ਸਬੰਧੀ ਬਾਅਦ ਚ ਪਤਾ ਲੱਗਾ ਕਿ ਉਹ ਬਿਲਕੁਲ ਹੀ ਨਿਰਦੋਸ਼ ਸਨ। ਮਨੁੱਖੀ ਜ਼ਿੰਦਗੀ ਪਰਮਾਤਮਾ ਵੱਲੋਂ ਬਖਸ਼ੀ ਗਈ ਦੁਨੀਆਂ ਦੀ ਸਭ ਤੋਂ ਕੀਮਤੀ ਸੌਗਾਤ ਹੈ। ਇਸ ਲਈ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਨੂੰ ਇਸ ਨੂੰ ਲੈਣ ਦਾ ਕੋਈ ਵੀ ਹੱਕ ਨਹੀਂ ਸੀ। ਇਸ ਲਈ 32 ਸਾਲਾਂ ਤੋਂ ਅਕਰਾਸ ਕੈਨੇਡਾ ਅਸੀਂ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਿਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਜੀ। ਕਾਲ ਅਸ ਬਿਕਾਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਅਸੀਂ ਇਸ ਕਾਰ ਐਕਸੀਡੈਂਟ ਦੇ ਕੇਸ ਵਿਚ ਇਕ ਬੱਚੇ ਨੂੰ ਲਾਈਫ ਸਾਈਕਲ ਸੱਟਾਂ ਲੱਗਣ ਕਾਰਨ 6 ਮਿਲੀਅਨ ਤੋਂ ਡਾਲਰ ਤੋਂ ਵੱਧ ਦੀ ਟੋਟਲ ਸੈਲਰੀ ਦਵਾਈ। ਅਤੀਤ ਦੇ ਨਤੀਜੇ ਜ਼ਰੂਰੀ ਤੌਰ ਤੇ ਭਵਿੱਖ ਦੇ ਨਤੀਜਿਆਂ ਦਾ ਸੰਕੇਤ ਨਹੀਂ ਹਨ। ਕੋਈ ਵੀ ਵਸੂਲੀ ਗਈ ਰਕਮ ਅਤੇ ਹੋਰ ਮੁਕੱਦਮੇ ਦੇ ਨਤੀਜੇ ਵਿਅਕਤੀਗਤ ਮਾਮਲਿਆਂ ਵਿਚ ਫੈਕਟਸ ਅਨੁਸਾਰ ਵੱਖ ਵੱਖ ਹੋ ਸਕਦੇ ਹਨ ਜੀ। ਕਾਲ ਆਫ ਬਿਕਾਜ਼ ਵੀ ਆਰ ਓਨਲੀ ਅ ਫੋਨ ਕਾਲ ਅਵੇ। ਜਿੱਥੇ ਤੱਕ ਸਾਡੀ ਕੰਟੈਕਟ ਇਨਫੋਰਮੇਸ਼ਨ ਦੀ ਗੱਲ ਹੈ, ਤੁਸੀਂ ਗੂਗਲ ਤੇ bridgefund.com ਤੇ ਵੀ ਸਾਡੀ ਲਾ ਫਰਮ ਬਾਰੇ ਸਭ ਕੁਝ ਪਤਾ ਕਰ ਸਕਦੇ ਹੋ। ਆਪਣੇ ਕਿਸੇ ਵੀ ਕਾਨੂੰਨੀ ਮਸਲੇ ਲਈ ਜ਼ਹਿਨ ਸਿਰਫ ਇਕ ਗੱਲ ਬਿਠਾ ਲਓ, ਵਨ ਕਾਲ ਦੈਟਸ ਆਲ। ਸਾਡਾ ਫੋਨ ਨੰਬਰ ਹੈ ਜੀ
24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
Need trade finance services to manage your export and import services? ICICI Bank Canada offers tailor-made business banking solutions. To know more, please visit icicibank.ca or your nearest branch today.
Attention home buyers, North Oak Hill, which
words and experience hai sare Canada ch kam karan da as a lawyer harek nu todi zarurat pendi hai. ਸੋ ਤੁਸੀਂ ਕਾਇੰਡ ਵਰਡ ਇਸਤੇਮਾਲ ਕੀਤੇ, ਇਹਦੇ ਲਈ ਤੁਹਾਡਾ ਧੰਨਵਾਦ। ਤੁਸੀਂ ਸਮਾਂ ਕੱਢ
ਘਰ ਖਰੀਦਦੇ ਹੋ, ਤੁਹਾਨੂੰ ਮਿਲ ਸਕਦੇ ਨੇ ਅਪ ਟੂ 20,000।
ਹੱਥ ਜੋੜ ਕੇ ਧੰਨਵਾਦ। ਥੈਂਕ ਯੂ ਸੋ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਬ੍ਰਿਜਮੋਹਨ ਸਾਹਿਬ। ਥੈਂਕ ਯੂ ਸਰ।
ਥੈਂਕ ਯੂ।
ਗੱਲਬਾਤ ਸਾਡੀ ਤੁਹਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਸਾਡੇ ਨਾਲ ਸਾਡੇ ਕੁਝ ਕਾਲਰਸ ਜਿਹੜੇ ਨੇ ਉਹ ਵੀ ਇੰਤਜ਼ਾਰ ਕਰਨੇ, ਸੋ ਅਸੀਂ ਉਹਨਾਂ ਦੇ ਨਾਲ ਵੀ ਹੁਣ ਗੱਲਬਾਤ ਕਰਾਂਗੇ। ਨਾਹਰ ਔਜਲਾ ਸਾਹਿਬ ਸਾਡੇ ਬੜੇ ਭਰਾ ਨੇ, ਉਹ ਐਸ ਆਰ ਔਜਲਾ ਸਾਹਿਬ, ਬਹੁਤ ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ।
ਜਦੋਂ ਜੀ ਮੈਂ ਗੱਲਬਾਤ ਸੁਣ ਰਿਹਾ ਸੀਗਾ, ਤੁਸੀਂ ਜਿਹੜੀ ਹੁਣ ਕਰ ਰਹੇ ਸੀ ਜੀ ਡੈਥ ਪੈਨਲਟੀ ਦੇ ਬਾਰੇ ਚ,
ਜੀ ਜੀ ਜੀ,
ਮੈਨੂੰ ਲੱਗਦਾ ਜੀ ਇੱਕ ਸਵਾਲ ਥੋੜਾ ਜਿਹਾ ਮਿਸਿੰਗ ਪਤਾ ਨਹੀਂ ਹੋ ਸਕਦਾ ਪਹਿਲਾਂ ਗੱਲ ਹੋਈ ਹੋਵੇ।
ਜੀ ਜੀ,
ਜਿਹੜਾ ਮੈਂ ਫੀਲ ਕਰਦਾ ਜੀ ਜਦੋਂ ਕਿਸੇ ਨੂੰ ਡੈਥ ਪੈਨਲਟੀ ਦੇ ਦਿੱਤੀ ਜਾਂਦੀ ਹੈ, ਕਈ ਵਾਰੀ ਤੁਸੀਂ ਰੇਪ ਕੇਸਾਂ ਚ ਵੀ ਦੇਖੋ, ਉਹ ਕਈ ਵਾਰੀ 20-30 ਸਾਲ ਉਹਨੂੰ ਸਜ਼ਾ ਕੱਟਣ ਤੋਂ ਬਾਅਦ ਚ ਦੇਖਦਾ ਜੀ DNA ਵਿੱਚ ਵੀ ਇਹ ਤਾਂ ਬੰਦਾ ਅਸਲ ਚ ਕਸੂਰਵਾਰ ਹੈ ਹੀ ਨਹੀਂ। ਜੇ ਉਹਨੂੰ ਰਾਈਟ ਵੇ ਫਾਂਸੀ ਦੇ ਦਿੱਤੀ ਜਾਂਦੀ ਤਾਂ ਮੇਰਾ ਖਿਆਲ ਹੈ ਜੀ ਉਹਦਾ ਕੋਈ ਸੋਲੂਸ਼ਨ ਨਹੀਂ ਨਿਕਲਦਾ। ਇਹ ਵੀ ਇੱਕ ਵੱਡਾ ਪੁਆਇੰਟ ਹੈ ਜਿਹੜਾ ਮਤਲਬ ਜਿਹਦੇ ਕਰਕੇ ਬੰਦ ਹੋਣੀ ਚਾਹੀਦੀ ਹੈ। ਕਈ ਵਾਰੀ ਉਹ ਬੰਦਾ ਉਹ ਸਜ਼ਾ ਭੁਗਤ ਰਿਹਾ ਹੁੰਦਾ, ਫਿਰ ਉਹ ਟੈਕਨੀਕਲੀ ਅਸਲ ਚ ਉਹਦੇ ਤੇ ਕੇਸ ਗਲਤ ਬਣਿਆ ਹੁੰਦਾ, ਉਸ ਕਿਸਮ ਦੀਆਂ ਗਵਾਹੀਆਂ ਵੀ ਦਿੱਤੀਆਂ ਜਾਂਦੀਆਂ ਨੇ, ਪਰ ਉਹ ਬਾਅਦ ਦੇ ਵਿੱਚ ਬੇਕਸੂਰ ਨਿਕਲਦਾ। ਮੈਨੂੰ ਲੱਗਦਾ ਇਹ ਇੱਕ ਵੱਡਾ ਪੁਆਇੰਟ ਹੈ ਜੀ ਜਿਹਦੇ ਕਰਕੇ ਬੰਦ ਹੋਣੀ ਚਾਹੀਦੀ।
ਬਹੁਤ ਸਾਰੇ ਪੁਆਇੰਟਸ ਨੇ ਨਾਹਰ ਔਜਲਾ ਸਾਹਿਬ, ਔਰ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਤੁਸੀਂ ਚੈਨਲ ਵਾਏ ਦੇ ਉੱਤੇ ਜਿਹੜੇ ਸਾਡਾ ਸ਼ਾਮ ਨੂੰ ਲਾਈਵ ਸ਼ੋਅ ਹੁੰਦਾ ਹੈ 7:30 ਵਜੇ, ਜਿਹੜਾ ਇੰਟਰਨੈਸ਼ਨਲ ਅਫੇਅਰਸ ਵਗੈਰਾ ਸਾਰੇ ਸ਼ੁਰੂ ਹੋ ਜਾਂਦੇ ਆ, 6:30 ਤੋਂ 7 ਅਸੀਂ ਕਮਿਊਨਿਟੀ ਦੀ ਗੱਲ ਕਰਦੇ ਹਾਂ। ਉਹਦੇ ਵਿੱਚ ਹਰ ਸੰਡੇ ਸ਼ਾਮ 7:30 ਵਜੇ ਨਾਹਰ ਔਜਲਾ ਸਾਹਿਬ ਜਿਹੜੇ ਨੇ ਆਪਣਾ ਪ੍ਰੋਗਰਾਮ ਜਿਹੜਾ ਲੀਡ ਕਰਦੇ ਨੇ ਐਜ਼ ਅ ਐਂਕਰ, ਨਾਲ ਉਹਨਾਂ ਦੇ ਗੈਸਟ ਵੀ ਹੁੰਦੇ ਨੇ।
ਔਰ ਮੈਂ ਇਸ ਸਮੇਂ ਵੌਨ ਦੇ ਸਟੂਡੀਓ ਚ ਬੈਠਾ ਔਰ ਸਾਡੇ ਇੱਥੇ ਵੌਨ ਦੇ ਸਟੂਡੀਓ 1 ਜੁਲਾਈ ਨੂੰ ਨਾਹਰ ਔਜਲਾ ਸਾਹਿਬ ਤੁਸੀਂ ਆਏ ਸੋ ਇਹਦੇ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਿਗਾਰਡਿੰਗ ਯੋਰ ਪੁਆਇੰਟ ਬਿਲਕੁਲ ਸਰ ਬਹੁਤ ਵਾਰ ਐਸਾ ਹੋਇਆ ਹੈ ਕਿ ਈਵਨ ਡੈਥ ਪੈਨਲਟੀ ਦੇ ਵੀ ਦਿੱਤੀ ਗਈ ਬਾਅਦ ਦੇ ਵਿੱਚ ਪਤਾ ਲੱਗਾ ਕਈ ਵਾਰ ਡਿਊਰਿੰਗ ਦਾ ਕੇਸ ਪਤਾ ਲੱਗਾ ਬਹੁਤ ਵਾਰ ਐਸਾ ਹੋਇਆ ਕਿ ਔਰ ਜਿਹੜੀ ਤੁਸੀਂ ਰੇਪ ਦੀ ਗੱਲ ਕਰ ਰਹੇ ਹੈਗੇ ਹੋ ਈਵਨ ਕੱਲ ਵੀ ਇੱਕ ਖਬਰ ਮੈਂ ਚਰਚਾ ਕਰ ਰਿਹਾ ਸੀ ਜਿਹਦੇ ਵਿੱਚ ਕਿ ਇੱਕ ਕਿਸ ਤਰੀਕੇ ਦੇ ਨਾਲ ਇੱਕ ਬੰਦੇ ਨੂੰ ਸਾਜਿਸ਼ ਦੇ ਤਹਿਤ ਫਸਾਇਆ ਗਿਆ ਫਿਰ ਜੇਲ੍ਹ ਹੋਈ ਬੜਾ ਕੁਛ ਹੋਇਆ ਫਿਰ ਇੱਕ ਹੋਰ ਕੇਸ ਮੈਂ ਜ਼ਿਕਰ ਕਰ ਦਿੰਦਾ ਹੁਣੇ ਆਹ ਕੇਸ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਰੈਲਫ ਲੋਰੀ ਮੈਜ਼ਨੀਜ਼ ਦਾ 67 ਸਾਲ ਇਨ੍ਹਾਂ ਦੀ ਉਮਰ ਹੈ 67 ਈਅਰ ਓਲਡ ਨੇ ਤੇ ਇਨ੍ਹਾਂ ਨੂੰ ਜਿਹੜੀ ਸਜ਼ਾਏ ਮੌਤ ਹੋਣੀ ਹੈ ਨਾ ਉਹ ਜੱਜ ਸਾਹਿਬ ਨੇ ਕਿਹਾ ਹੈ ਕਿ ਫਾਇਰਿੰਗ ਸਕੁਐਡ ਦੇ ਜ਼ਰੀਏ ਇਨ੍ਹਾਂ ਨੂੰ ਐਗਜ਼ੀਕਿਊਟ ਕੀਤਾ ਜਾਏ ਸੋ ਔਰ ਫਾਇਰਿੰਗ ਸਕੁਐਡ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਨੂੰ ਫਾਇਰਿੰਗ ਸਕੁਐਡ ਦੇ ਜ਼ਰੀਏ ਐਗਜ਼ੀਕਿਊਟ ਕੀਤਾ ਜਾਏ ਸੋ ਪਹਿਲਾਂ ਤਾਂ ਮੈਂ ਡੈਥ ਪੈਨਲਟੀ ਦੇ ਨਾਲ ਹੀ ਸਹਿਮਤ ਨਹੀਂ ਹਾਂ ਫਿਰ ਤਰੀਕੇਕਾਰ ਤੇ ਮੈਂ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਜੱਜ ਸਾਹਿਬ ਨੇ ਹੁਕਮ ਕੀਤਾ ਹੈ ਸੋ ਫਾਇਰਿੰਗ ਸਕੁਐਡ ਦੇ ਜ਼ਰੀਏ ਇਨ੍ਹਾਂ ਦਾ ਇਨ੍ਹਾਂ ਨੂੰ ਫਾਂਸੀ ਦਿੱਤੀ ਜਾਣੀ ਹੈ ਔਰ ਤੀਸਰਾ ਇਹ ਹੈਗਾ ਹੈ ਕਿ ਇਨ੍ਹਾਂ ਦੇ ਇਨ੍ਹਾਂ ਨੂੰ ਡਿਮੈਂਸ਼ੀਆ ਹੈਗਾ ਸੋ ਡਿਮੈਂਸ਼ੀਆ ਜਿਹੜਾ ਇਨ੍ਹਾਂ ਦਾ ਹੋਰ ਜ਼ਿਆਦਾ ਵਧਦਾ ਜਾ ਰਿਹਾ ਸੋ ਇਨ੍ਹਾਂ ਦੇ ਜਿਹੜੇ ਵਕੀਲ ਸੀਗੇ ਉਹ ਕਹਿ ਰਹੇ ਸੀਗੇ ਕਿ ਰੀਅਸੈਸਮੈਂਟ ਕੀਤੀ ਜਾਏ ਇਨ੍ਹਾਂ ਦੀ ਬਈ ਇਹ ਕਿਸ ਤਰ੍ਹਾਂ ਹੈ ਸੋ ਮੈਂ ਫਿਰ ਉਹੀ ਗੱਲ ਕਹਾਂਗਾ ਕਿ ਜਦੋਂ ਇਨਸਾਨ ਹਾਰ ਮੰਨ ਲੈਂਦਾ ਠੀਕ ਹੈ ਤੁਸੀਂ ਉਨ੍ਹਾਂ ਨੂੰ ਸਾਰੀ ਉਮਰ ਜੇਲ੍ਹ ਤੋਂ ਬਾਹਰ ਨਾ ਆਉਣ ਦਿਓ ਠੀਕ ਹੈ ਤੁਸੀਂ ਜਦੋਂ ਰੇਪ ਦੀ ਖਬਰ ਆਉਂਦੀ ਹੈ ਸਾਨੂੰ ਵੀ ਬੜਾ ਹੀ ਗੁੱਸਾ ਆਉਂਦਾ ਹੈ ਨਾਰਾਜ਼ਗੀ ਹੁੰਦੀ ਹੈ ਜੇ ਸਹੀ ਮਾਇਨੇ ਚ ਪੁੱਛੀਏ ਤੇ ਇੱਕ ਵਾਰ ਤਾਂ ਖਬਰ ਜਦੋਂ ਪੜ੍ਹਦੇ ਹਾਂ ਤਾਂ ਅਸੀਂ ਆਪ ਕਹਿੰਦੇ ਹਾਂ ਵੀ ਹਾਂਜੀ ਠੀਕ ਹੈ ਜੀ ਇਹਨਾਂ ਦਾ ਇਨਕਾਊਂਟਰ ਹੀ ਕਰ ਦਿਓ ਇਹਨਾਂ ਬੰਦਿਆਂ ਦਾ ਉਹ ਤੁਸੀਂ ਦੇਖਿਆ ਸੀ ਇੰਡੀਆ 'ਚ ਤਾਂ ਇਨਕਾਊਂਟਰ ਹੀ ਕਰ ਦਿੰਦੇ ਆ ਬਟ ਮੈਂ ਜੇ ਰੈਸ਼ਨਲ ਹੋ ਕੇ ਸੋਚਿਆ ਆਰਾਮ ਦੇ ਨਾਲ ਠੰਡੇ ਦਿਮਾਗ ਨਾਲ ਸੋਚੀਏ ਫਿਰ ਅਸੀਂ ਸੋਚਦੇ ਹਾਂ ਕਿ ਉਹਨਾਂ ਇਨਸਾਨਾਂ ਨੇ ਕਿਸ ਤਰ੍ਹਾਂ ਦੀ ਲਾਈਫ ਲੀਡ ਕੀਤੀ ਹੈ ਕਿਹੜੇ ਹਾਲਾਤ ਨੇ ਹੁਣ ਅਜਮਲ ਕਸਾਬ ਹੈ ਉੱਥੇ ਬੜਾ ਸਾਡੀ ਡਿਸਕਸ਼ਨ ਹੋਈ ਇੱਥੇ ਮੈਂ ਟੈਰਿਸਟ ਨੂੰ ਹਮੇਸ਼ਾ ਟੈਰਿਸਟ ਕਿਹਾ ਕਦੇ ਮਿਲੀਟੈਂਟ ਨਹੀਂ ਕਿਹਾ ਚਾਹੇ ਉਹ ਹਮਾਸ ਹੈ ਕੋਈ ਵੀ ਹੈ ਲਸ਼ਕਰੇ ਤੋਇਬਾ ਹੈ ਲੇਕਿਨ ਜਦੋਂ ਅਜਮਲ ਕਸਾਬ ਹੈ ਉਹਦੀ ਤੁਸੀਂ ਸਟੋਰੀ ਦੇਖੋ ਨਾ ਉਹ ਬੰਦਾ ਇੱਕ ਬਹੁਤ ਹੀ ਸਧਾਰਨ ਜਿਹੇ ਪਰਿਵਾਰ ਤੋਂ ਸੀਗਾ ਉੱਥੇ ਉਹਦੇ ਫਾਦਰ ਨੇ ਕਿਹਾ ਵੀ ਉਹ ਕਹਿੰਦੇ ਈਦੀ ਦੇ ਪੈਸੇ ਮੰਗੇ ਉਹਦਾ ਫਾਦਰ ਕਹਿੰਦਾ ਜੀ ਮੇਰੇ ਕੋਲ ਪੈਸੇ ਹੈ ਨਹੀਂ ਜਾ ਤੂੰ ਆ ਲਸ਼ਕਰ ਵਾਲਿਆਂ ਨਾਲ ਜੁੜ ਜਾ ਇਹ ਕਮਾਉਂਦੇ ਆ ਖਾਂਦੇ ਆ ਤੂੰ ਵੀ ਕਮਾਏਗਾ ਖਾਏਗਾ ਇਹਦੇ ਨਾਲ ਜੁੜ ਜਾ ਉਹ ਯੰਗ ਬੱਚਾ ਕੋਈ ਪੜ੍ਹਾਈ ਲਿਖਾਈ ਕੀਤੀ ਨਹੀਂ ਉਹਨੇ ਯੰਗ ਬੱਚੇ ਨੇ ਉਹਨੇ ਕਿਹਾ ਠੀਕ ਹੈ ਉਹ ਜਾ ਕੇ ਉਹਨਾਂ ਦੇ ਨਾਲ ਲਸ਼ਕਰ ਵਾਲੇ ਨਾਲ ਜੁੜ ਗਿਆ ਉਹਨਾਂ ਨੇ ਟ੍ਰੇਨਿੰਗ ਦਿੱਤੀ ਉਹ ਲਿਆ ਕੇ ਇੱਥੇ ਉਹਨਾਂ ਨੇ ਅਟੈਕ ਕਰ ਦਿੱਤਾ 9 ਤੇ ਮਾਰੇ ਗਏ ਇਹ ਅਜਮਲ ਕਸਾਬ ਉੱਥੇ ਗ੍ਰਿਫਤਾਰ ਹੋ ਗਿਆ ਉਹਦੀ ਦੇਖੋ ਨਾ ਉਹਦੀ ਉਹ ਜੇ ਉਹੀ ਅਜਮਲ ਕਸਾਬ ਦਾ ਫਾਦਰ ਸਾਡੇ ਲੀਡਰਸ ਦਾ ਫੇਲੀਅਰ ਹੈ ਨਾ ਵੀ ਹੈਵ ਫੇਲਡ ਦੀਜ਼ ਪੀਪਲ ਜੇ ਉਹੀ ਅਜਮਲ ਕਸਾਬ ਦਾ ਜਿਹੜਾ ਫਾਦਰ ਹੁੰਦਾ ਉਹ ਸਾਡੀ ਸੋਸਾਇਟੀ ਨੇ ਉਹਨੂੰ ਵਧੀਆ ਨੌਕਰੀ ਦਿੱਤੀ ਹੁੰਦੀ ਅਜਮਲ ਕਸਾਬ ਵੀ ਕਿਤੇ ਪੜ੍ਹ ਰਿਹਾ ਹੁੰਦਾ ਕਿਤੇ ਵਧੀਆ ਕਾਨਵੈਂਟ ਕਾਲਜ ਜਾਂ ਵਧੀਆ ਕਿਤੇ ਕਾਲਜ ਪੜ੍ਹ ਰਿਹਾ ਹੁੰਦਾ ਸਕੂਲ ਕਾਲਜ ਤੇ ਉਹ ਵੀ ਅੱਜ ਕਿਤੇ ਚੰਗੀ ਜਗ੍ਹਾ ਨੌਕਰੀ ਕਰ ਰਿਹਾ ਹੁੰਦਾ ਸੋ ਵੀ ਹੈਵ ਫੇਲਡ ਮਿਲੀਅਨਸ ਔਰ ਮਿਲੀਅਨਸ ਆਫ ਪੀਪਲ ਇਨ ਆਰ ਸੋਸਾਇਟੀ ਔਰ ਫਿਰ ਜਦੋਂ ਉਹਨਾਂ ਦੇ ਜਿਹੜੇ ਉਹ ਕੋਈ ਗਲਤ ਕੰਮ ਕਰ ਬੈਠਦੇ ਨੇ ਫਿਰ ਅਸੀਂ ਆਪਣਾ ਗੁੱਸਾ ਕੱਢਦੇ ਹਾਂ ਉਹਨਾਂ ਦੇ ਉੱਤੇ ਔਰ ਫਿਰ ਕਹਿੰਦੇ ਜੀ ਲਾਓ ਜੀ ਇਹਨੂੰ ਫਾਂਸੀ ਅਜਮਲ ਕਸਾਬ ਨੂੰ ਜਿੰਨਾ ਗੁੱਸਾ
ਬਿਲਕੁਲ ਸਹਿਮਤ ਹੈ ਜੀ ਮੈਂ ਇਹ ਫੀਲ ਕਰਦਾ ਕਈ ਵਾਰੀ ਜਿਹੜੇ ਸਿਆਸੀ ਵਿਚਾਰਾਂ ਵਾਲੇ ਵਿਰੋਧੀ ਹੁੰਦੇ ਆ ਤੁਸੀਂ ਉਹਨਾਂ ਲਈ ਵੀ ਇਸ ਗੱਲ ਨੂੰ ਵਰਤਦੇ ਆ ਉਸ ਮੌਕੇ ਕੇਸ ਪਾਇਆ ਪਤਾ ਨੀ ਮੈਂ ਇਹ ਦੇਖੋ ਗੱਲ ਇਹ ਜੀ ਕਰ ਰਿਹਾ ਕਿ ਮੈਂ ਕਿਸੇ ਇੱਕ ਮੁਲਕ ਦੀ ਕਰ ਰਿਹਾ ਜਦੋਂ ਜੀ ਜਦੋਂ ਕਿਸੇ ਵੀ ਮੁਲਕ ਦੇ ਵਿੱਚ ਸਰਕਾਰਾਂ ਕੋਲ ਕੰਟਰੋਲ ਹੁੰਦਾ ਤੁਸੀਂ ਕਿਸੇ ਕਿਸਮ ਦਾ ਵੀ ਕੇਸ ਪਾਉਣਾ ਕਿਸੇ ਆਪਣੇ ਸਿਆਸੀ ਵਿਰੋਧੀ ਤੇ ਚਾਹੇ ਰਸ਼ੀਆ ਚ ਵੀ ਲੈ ਲਓ ਇਹੀ ਕੁਛ ਹੁੰਦਾ ਵੀ ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਤੁਸੀਂ ਮਾਰ ਦਿੰਦੇ ਹੋ ਭਾਵੇਂ ਫਾਂਸੀ ਦੀ ਸਜ਼ਾ ਹੈ ਨਹੀਂ ਪਰ ਇਸ ਕਿਸਮ ਨੂੰ ਫਾਂਸੀ ਦੀ ਸਜ਼ਾ ਨੂੰ ਤੁਹਾਡੇ ਸਿਆਸੀ ਵਿਰੋਧੀਆਂ ਲਈ ਵੀ ਤੁਸੀਂ ਵਰਤਦੇ ਹੋ ਇਹ ਗੱਲਾਂ ਆਮ ਹੋ ਜਾਂਦੀਆਂ ਨੇ ਕਈ ਵਾਰੀ ਤਾਂ ਕੋਰਟ ਵੀ ਇਸ ਕਿਸਮ ਨਾਲ ਕਹਿੰਦੇ ਜੀ ਹਾਂ ਲੋਕ ਰਾਏ ਦੇ ਵਿਰੁੱਧ ਹੋਵੇ ਉਹਦੇ ਵਿੱਚ ਤੁਹਾਨੂੰ ਬਿਲਕੁਲ ਪ੍ਰੂਫ ਨਹੀਂ ਮਿਲਦੇ ਹੈਗੇ ਇਹ ਇੱਕ ਦੋ ਘਟਨਾਵਾਂ ਇਹੋ ਜਿਹੀਆਂ ਹੋਈਆਂ ਨੇ ਸਿਆਸੀ ਕੇਸਾਂ ਚ ਵੀ ਇਹਨੂੰ ਵੱਧ ਵਰਤਿਆ ਜਾਂਦਾ ਜਿਵੇਂ ਹੁਣ ਤੁਸੀਂ ਆਪਾਂ ਪੁਲਿਸ ਮੁਕਾਬਲੇ ਦੀ ਗੱਲ ਕਰਦੇ ਹਾਂ ਐਨਕਾਊਂਟਰ ਪੰਜਾਬ ਦੇ ਵਿੱਚ ਵੀ ਉਹ ਪਹਿਲਾਂ ਸਿਆਸੀ ਵਿਰੋਧੀ ਸੀਗੇ ਨਕਸਲਾਈਟਾਂ ਵੇਲੇ ਇਹ ਬਹੁਤ ਜ਼ਿਆਦਾ ਯੂਜ਼ ਕਰਿਆ ਗਿਆ ਜੀ ਪਾਗਲ ਵੇਲੇ ਈਵਨ ਬਜ਼ੁਰਗ ਬੁੱਝਾ ਸਿੰਘ ਵਰਗੇ ਜਿਹੜੇ ਦੇਸ਼ ਦੀ ਆਜ਼ਾਦੀ ਲਈ ਲੜੇ ਇੰਨੀਆਂ ਕੁਰਬਾਨੀਆਂ ਕੀਤੀਆਂ ਸਾਰੀ ਉਮਰ ਲਾ ਦਿੱਤੀ ਉਸ ਬੰਦੇ ਨੂੰ 80 ਸਾਲ ਤੋਂ ਵੱਧ ਉਮਰ ਦੇ ਵਿੱਚ ਤੁਸੀਂ ਉਹਨੂੰ ਉੱਥੇ ਮਾਰ ਦਿੰਦੇ ਹੋ ਪੈਸੇ ਫੜ ਕੇ ਸਾਈਕਲ ਤੇ ਜਾਂਦੇ ਨੂੰ ਗੱਲ ਬੰਦੇ ਨੂੰ ਮੌਕਾ ਦੇਣਾ ਚਾਹੀਦਾ ਵੀ ਇਹ ਕਿਹੜੇ ਹਾਲਾਤਾਂ ਚ ਬਣਿਆ ਕੀ ਕਾਰਨ ਹੋਏ ਇਹਦੇ ਪਿੱਛੇ ਕੀ ਗੱਲ ਹੈ ਤਾਂ ਕਿ ਉਹ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਵੀ ਮੌਕਾ ਮਿਲੇ ਉਹਨੂੰ ਮਾਰ ਕੇ ਤਾਂ ਬਿਲਕੁਲ ਖਤਮ ਹੀ ਕਰ ਦਿੰਦੇ ਸੋ ਇਹੋ ਜਿਹੀਆਂ ਗੱਲਾਂ ਜੀ ਸਮਝਦਾ ਮੈਂ ਵੀ ਬਿਲਕੁਲ ਨਹੀਂ ਹੋਣੇ ਚਾਹੀਦੇ ਐਨਕਾਊਂਟਰ ਤਾਂ ਵੈਸੇ ਹੀ ਗਲਤ ਹੈ ਤੁਹਾਨੂੰ ਕਈ ਵਾਰੀ ਚਾਹੇ ਤੁਸੀਂ ਮੰਨ ਲਓ ਜੀ ਆਪਣੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦਾ ਕੇਸ ਸੀਗਾ ਉਹਦੇ ਵਿੱਚੋਂ ਗੱਲ ਲੱਭਣੀ ਚਾਹੀਦੀ ਸਮਾਂ ਤੇ ਵੀ ਇਹਦੇ ਪਿੱਛੇ ਕੌਣ ਸੀਗਾ ਕਈ ਵਾਰੀ ਤੁਹਾਨੂੰ ਗੱਲ ਦਾ ਹੀ ਨਹੀਂ ਪਤਾ ਲੱਗਦਾ
ਕਈ ਵਾਰੀ ਇੱਥੇ ਵੀ ਹੁੰਦਾ ਜੀ ਹੱਥ ਚ ਇਹਦੇ ਚਾਕੂ ਸੀਗਾ, ਤੁਸੀਂ ਜਾ ਕੇ ਉਹਦੇ ਸਿਰ ਤੇ ਗੋਲੀ ਮਾਰਨੀ ਹੈ ਜਾਂ ਛਾਤੀ ਚ ਮਾਰਨੀ ਹੈ, ਲੱਤ ਚ ਹੱਥ ਚ ਵੀ ਮਾਰੀ ਜਾ ਸਕਦੀ ਹੈ, ਹਾਲਾਂਕਿ ਬੰਦਾ ਮੈਂਟਲੀ ਠੀਕ ਨੀ ਹੁੰਦਾ। ਇੱਥੇ ਬਹੁਤ ਸਾਰੇ ਕੇਸ ਹੋਏ ਨੇ ਜੀ ਆਪਣੇ ਕੈਨੇਡਾ ਦੇ ਵਿੱਚ ਵੀ, ਸੋ ਇਸ ਕਿਸਮ ਦੀਆਂ ਜਿਹੜੀਆਂ ਪਾਵਰਾਂ ਹੁੰਦੀਆਂ ਨੇ ਮੈਨੂੰ ਲੱਗਦਾ ਜੀ ਇਹਦੀ ਕਈ ਵਾਰੀ ਨਜਾਇਜ਼ ਵਰਤੋਂ ਹੁੰਦੀ
ਹੈ। ਬਹੁਤ ਵਾਰ ਔਜਲਾ ਸਾਹਿਬ ਇਹਦੀ ਨਜਾਇਜ਼ ਵਰਤੋਂ ਹੁੰਦੀ ਹੈ, ਔਰ ਤੁਸੀਂ ਜਿਸ ਤਰ੍ਹਾਂ ਹੁਣ ਸ਼੍ਰੀਮਤੀ ਇੰਦਰਾ ਗਾਂਧੀ ਹੋਣਾਂ ਦੀ ਗੱਲ ਕੀਤੀ, ਬਿਲਕੁਲ ਇਹ ਸੈਂਸਿਟਿਵ ਇਸ਼ੂਜ਼ ਨੇ, ਲੋਕ ਇਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਔਰ ਮੀਡੀਆ ਵੀ ਕਿਤੇ ਨਾ ਕਿਤੇ ਇਹਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ, ਆਮ ਲੋਕ ਵੀ ਕਿਸੇ ਪਬਲਿਕ ਪਲੇਟਫਾਰਮ ਤੇ ਨਹੀਂ ਗੱਲ ਕਰਨਾ ਚਾਹੁੰਦੇ, ਸਿਆਸਤਦਾਨ ਵੀ ਪੋਲੀਟੀਸ਼ੀਅਨ ਵੀ ਸੋਚਦੇ ਆ ਕਿ ਐਵੇਂ ਕਿਸੇ ਨੂੰ ਕਿਉਂ ਨਾਰਾਜ਼ ਕਰਨਾ ਤੇ ਆਪਣੀਆਂ ਵੋਟਾਂ ਕਿਤੇ ਖਰਾਬ ਨਾ ਹੋ ਜਾਣ, ਸੋ ਫਿਰ ਇਸ ਇਹਨਾਂ ਮੁੱਦਿਆਂ ਦੇ ਉੱਤੇ ਬੜੀ ਘੱਟ ਗੱਲ ਹੁੰਦੀ ਹੈ। ਬਟ ਮੈਂ ਉਸ ਮੁੱਦੇ ਤੇ ਵੀ ਕਹਾਂਗਾ ਕਿ ਜਿੱਥੇ ਉਹ ਜਿਹੜੀ ਵਾਇਲੈਂਸ ਜਿਹੜੀ ਉਸ ਦੌਰ ਚ ਹੋਈ ਉਹ ਸਾਰੀ ਹੀ ਗਲਤ ਸੀਗੀ, ਸਾਰੀ ਹੀ ਗਲਤ ਸੀਗੀ, ਚਾਹੇ ਫਿਰ ਉਹ ਕਿਸੇ ਆਮ ਇਨਸਾਨ ਦਾ ਕਤਲ ਕੀਤਾ ਜਾ ਰਿਹਾ ਸੀਗਾ ਧਰਮ ਦੇ ਨਾਂ ਤੇ ਜਾਂ ਕਿਸੇ ਵੀ ਨਾਂ ਤੇ, ਚਾਹੇ ਫਿਰ ਦਰਬਾਰ ਸਾਹਿਬ ਤੇ ਹਮਲਾ, ਫਿਰ ਚਾਹੇ ਇੰਦਰਾ ਗਾਂਧੀ ਹੋਣਾ ਦਾ ਕਤਲ, ਔਰ ਉਸ ਤੋਂ ਬਾਅਦ ਜਿਹੜੀ ਐਂਟੀ ਸਿੱਖ ਵਾਇਲੈਂਸ ਹੋਈ, ਦੇਖੋ ਕਿੰਨਾ ਨੁਕਸਾਨ ਹੋਇਆ, ਕਾਰਨ ਕੀ ਸੀਗਾ ਵਾਇਲੈਂਸ, ਔਰ ਜਿਹੜੀ ਇੰਦਰਾ ਗਾਂਧੀ ਹੋਣਾ ਦੇ ਜਿੱਥੇ ਅਸੀਂ